ਗੁਰੂ ਰੁਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਇੱਕ ਐਸਾ ਵਿਲੱਖਣ ਆਤਮਕ ਧਰਮ ਬਖਸ਼ਿਆ ਜਿਸ ਦੀ ਨੀਂਹ ਤ੍ਰੈ ਗੁਣਾ ਤੋਤੇ ਚੌਥੇ ਪਦ ਆਤਮ ਪ੍ਰਕਾਸ਼ ਨਾਮ ਵਿੱਚ ਰੱਖੀ। ਸਾਰੀ ਗੁਰਬਾਣੀ ਵਿੱਚ ਇਸ ਆਤਮਕ ਤੱਤ ਗਿਆਨ ਸ਼ਬਦ ਅਤੇ ਨਾਮ ਦਾ ਹੀ ਉਪਦੇਸ਼ ਦਰੜਾਇਆ ਗਿਆ ਹੈ। ਸੋ ਜਿਹੜੇ ਇਸ ਉਪਦੇਸ਼ ਨੂੰ ਸੁਣਦੇ ਨਹੀਂ ਉਹ ਉਹਨਾਂ ਕਰਮ ਕਾਂਡਾਂ ਵਿੱਚ ਫਸ ਗਏ ਜਿੱਥੋਂ ਸਤਿਗੁਰੂ ਨੇ ਸਾਨੂੰ ਕੱਢਿਆ ਸੀ। ਗੁਰਦੁਆਰੇ ਵੀ ਆਉਂਦੇ ਹਨ ਪਰ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਕਰਨਾ ਕੀ ਹੈ, ਗੁਰਬਾਣੀ ਸਾਨੂੰ ਕਹਿੰਦੀ ਕੀ ਹੈ। ਦੂਜੀ ਸ਼੍ਰੇਣੀ ਜਿਨ੍ਹਾਂ ਨੇ ਇਸ ਉਪਦੇਸ਼ ਨੂੰ ਨਹੀਂ ਸੁਣਿਆ ਉਹਨਾਂ ਨੇ ਧਰਮ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤਿਆ, ਜਿਵੇਂ ਇਮਤਿਹਾਨ ਪਾਸ ਕਰਨ ਲਈ, ਮੁਕੱਦਮੇ ਜਿੱਤਣ ਲਈ, ਨੌਕਰੀ ਲਈ, ਦੁੱਖਾਂ ਤੋਂ ਬਚਣ ਲਈ। ਅਤੇ ਕਈਆਂ ਨੇ ਇਸ ਨੂੰ ਮਾਇਕੀ ਵਪਾਰ ਦਾ ਸਾਧਨ ਬਣਾ ਲਿਆ, ਜਿਵੇਂ ਕਿ ਗੁਰਬਾਣੀ ਨੂੰ ਸਰੇਆਮ ਵੇਚ ਕੇ। ਅਤੇ ਜਿਨ੍ਹਾਂ ਨੇ ਇਸ ਤੱਤ ਉਪਦੇਸ਼ ਨੂੰ ਸੁਣਿਆ, ਸੁਣ ਕੇ ਇਸ ਨੂੰ ਵਿਚਾਰਿਆ ਪਰ ਕਮਾਇਆ ਨਹੀਂ, ਉਹਨਾਂ ਨੇ ਕੀ ਕੀਤਾ? ਉਹਨਾਂ ਵਿੱਚੋਂ ਕਈ ਤਾਂ ਆਪ ਹੀ ਧਰਮ ਪ੍ਰਚਾਰਕ ਬਣ ਗਏ ਸਿਰਫ ਆਪਣੇ ਦਿਮਾਗੀ ਗਿਆਨ ਦੇ ਆਧਾਰ 'ਤੇ, ਅਤੇ ਕਈ ਇਸ ਵਿਚਾਰ ਨਾਲ ਆਪਣੇ ਮਨੋਕਲਪਤ ਧਾਰਮਿਕ ਨਿਸ਼ਚੇ ਦੀ ਕੈਦ ਵਿੱਚ ਫਸ ਗਏ ਅਤੇ ਆਪਣੇ ਹੀ ਕਰਮ ਧਰਮ ਨੂੰ ਠੀਕ ਸਮਝਦੇ ਹਨ, ਦੂਜਿਆਂ 'ਤੇ ਨੁਕਤਾਚੀਨੀ ਕਰਦੇ ਹਨ। ਪਰ ਕਈ ਐਸੇ ਹਨ ਜਿਹੜੇ ਨੁਕਤਾਚੀਨੀ ਵੀ ਨਹੀਂ ਕਰਦੇ, ਦੂਜਿਆਂ ਨੂੰ ਉਪਦੇਸ਼ ਵੀ ਨਹੀਂ ਦਿੰਦੇ, ਪਰ ਆਪਣੇ ਇਸ ਪਰਮਾਰਥ ਦੇ ਪ੍ਰਚਾਰ ਵਿਚਾਰ ਉੱਤੇ ਹੀ ਜਿਹੜਾ ਉਹਨਾਂ ਨੇ ਕਰ ਬੈਠਿਆ ਹੈ ਇਸ 'ਤੇ ਹੀ ਸੰਤੁਸ਼ਟ ਹਨ, ਅੱਗੋਂ ਕਮਾਈ ਨਹੀਂ ਕਰਦੇ। ਤੀਜੀ ਸ਼੍ਰੇਣੀ ਜਿਨ੍ਹਾਂ ਨੇ ਇਸ ਉਪਦੇਸ਼ ਨੂੰ ਸੁਣ ਕੇ ਕੁਛ ਕਮਾਈ ਵੀ ਕੀਤੀ, ਉਹਨਾਂ ਨੇ ਥੋੜ੍ਹੀ ਬਹੁਤ ਜਦੋਂ ਕਮਾਈ ਕੀਤੀ, ਕੁਝ ਆਤਮਕ ਸ਼ਕਤੀ ਆ ਗਈ, ਰਿਧੀਆਂ ਸਿੱਧੀਆਂ ਆ ਗਈਆਂ, ਉਹਨਾਂ ਵਿੱਚ ਹੀ ਫਸ ਗਏ। ਕੋਈ ਵਿਰਲੇ ਜਗਿਆਸੂ ਹੁੰਦੇ ਹਨ ਜਿਹੜੇ ਸੱਚੇ ਦਿਲ ਸਮਾਰਕ 'ਤੇ ਚੱਲਦੇ ਹਨ, ਜਿਨ੍ਹਾਂ ਦਾ ਮੁੱਖ ਹਮੇਸ਼ਾ ਗੁਰੂ ਵੱਲ ਆਉਂਦਾ ਹੈ, ਗੁਰਬਾਣੀ ਦੀ ਇੱਕ ਇੱਕ ਤੁੱਕ ਨੂੰ ਕਮਾਉਂਦੇ ਹਨ, ਉਹ ਕਿੱਥੇ ਜਾ ਕੇ ਆਪਣੀ ਆਤਮਕ ਮੰਜ਼ਿਲ 'ਤੇ ਪਹੁੰਚਦੇ ਹਨ। ਇਹਨਾਂ ਵਿਰਲਿਆਂ ਤੋਂ ਇਲਾਵਾ ਸਾਡੇ ਸਾਰਿਆਂ ਦਾ ਜੀਵਨ ਗੁਰਬਾਣੀ ਤੋਂ ਐਨ ਉਲਟ ਹੈ। ਇਹਨਾਂ ਸਾਰੀਆਂ ਵਿਚਾਰਾਂ ਨੂੰ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਖੋਲ੍ਹ ਕੇ ਦਰਸਾਇਆ ਗਿਆ ਹੈ। ਅੰਤ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਗੁਰਬਾਣੀ ਸਾਨੂੰ ਕਹਿੰਦੀ ਕੀ ਹੈ ਅਤੇ ਅਸੀਂ ਕਰਦੇ ਕੀ ਹਾਂ, ਤਾਂ ਜੋ ਅਸੀਂ ਆਪਣੇ ਆਪਣੇ ਮਨ ਨੂੰ ਖੋਜ ਸਕੀਏ। ਗੁਰਬਾਣੀ ਵਿਚਾਰ ਲੇਖ ਨੰਬਰ 13 ਧਰਮ ਪ੍ਰਚਾਰ ਭਾਗ 3। ਰੇਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਚੰਗੀ ਫਸਲ ਲੈਣ ਲਈ ਅਰੋਗ ਅਤੇ ਨਰੋਏ ਬੀਜ ਦੀ ਜ਼ਰੂਰਤ ਹੈ, ਫਿਰ ਕਮਾਈ ਹੋਈ ਜ਼ਮੀਨ ਚਾਹੀਦੀ ਹੈ, ਚੰਗਾ ਢੁਕਵਾਂ ਪਾਣੀ, ਫਿਰ ਬਿਮਾਰੀਆਂ ਤੋਂ ਬਚਾਅ ਵੀ ਚਾਹੀਦਾ ਹੈ, ਢੁਕਵਾਂ ਰਹੋ ਅਤੇ ਮਿਹਨਤ ਦੀ ਲੋੜ ਹੈ। ਇਹ ਨੁਸਖਾ ਸਾਡੇ ਧਰਮ 'ਤੇ ਵੀ ਟੁੱਕਦਾ ਹੈ। ਸਾਡੇ ਧਰਮ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਵੀ ਅਨੁਭਵੀ ਗਿਆਨ ਜਾਂ ਨਾਮ ਰੂਪੀ ਬੀਜ ਚਾਹੀਦਾ ਹੈ, ਫਿਰ ਕਮਾਈ ਹੋਈ ਜ਼ਮੀਨ ਯਾਨੀ ਮਨ ਦੀ ਜ਼ਰੂਰਤ ਹੈ, ਫਿਰ ਚੰਗਾ ਢੁਕਵਾਂ ਪਾਣੀ ਯਾਨੀ ਸਤਸੰਗਤ ਦੀ ਵੀ ਜ਼ਰੂਰਤ ਹੈ, ਬਿਮਾਰੀਆਂ ਤੋਂ ਬਚਾਓ ਯਾਨੀ ਭੈੜੀ ਸੰਗਤ ਤੋਂ ਬਚਣਾ ਵੀ ਜ਼ਰੂਰੀ ਹੈ, ਢੁਕਵਾਂ ਰਹੋ ਯਾਨੀ ਸ਼ਰਧਾ ਭਾਵਨੀ ਦੀ ਵੀ ਲੋੜ ਹੈ, ਅਤੇ ਮਿਹਨਤ ਯਾਨੀ ਅਟੁੱਟ ਨਾਮ ਅਭਿਆਸ ਕਮਾਈ ਕਰਨ ਦੀ ਲੋੜ ਹੈ। ਜੁਗਾ ਜੁਗਾਂਤਰਾਂ ਤੋਂ ਗੁਰੂਆਂ ਅਵਤਾਰਾਂ ਪੈਗੰਬਰਾਂ ਰਾਹੀਂ ਜੀਵਾਂ ਦੇ ਕਲਿਆਣ ਲਈ ਅਨੁਭਵੀ ਗਿਆਨ ਰੂਪ ਬੀਜ ਪ੍ਰਦਾਨ ਹੁੰਦਾ ਰਿਹਾ ਹੈ, ਪਰ ਸਾਡੇ ਅੰਤਸ਼ਕਰਨ ਅਤੇ ਮਨ ਦੀ ਭੋਏ ਮੈਲੀ ਅਤੇ ਰੋਗੀ ਹੋਣ ਕਾਰਨ ਸਾਡੇ ਅੰਦਰ ਧਰਮ ਪ੍ਰਫੁੱਲਤ ਨਹੀਂ ਹੋ ਸਕਿਆ, ਕਿਉਂਕਿ ਸਾਡੇ ਰੋਗੀ ਬੀਜ, ਰੋਗੀ ਜ਼ਮੀਨ, ਹਾਨੀਕਾਰਕ ਪਾਣੀ, ਰੋਗੀ ਮਾਹੌਲ ਵਿੱਚ ਗਲਤ ਰਿਓ ਨਾਲ ਪਲਿਆ ਹੋਇਆ ਧਰਮ ਦਾ ਬੂਟਾ ਕਿਸ ਤਰ੍ਹਾਂ ਪ੍ਰਫੁੱਲਤ ਹੋ ਸਕਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ, ਉਸ ਬੂਟੇ ਤੋਂ ਚੰਗੇ ਫਲ ਦੀ ਕੀ ਆਸ ਹੋ ਸਕਦੀ ਹੈ? ਐਸੇ ਬੂਟੇ ਨੂੰ ਜੋ ਫਲ ਲੱਗਦਾ ਹੈ ਉਹ ਵੀ ਰੋਗੀ ਹੁੰਦਾ ਹੈ ਅਤੇ ਅੱਗੋਂ ਹੋਰ ਰੋਗੀ ਅੰਸ਼ ਵਧਾਉਣ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਰੋਗੀ ਧਰਮ ਦੇ ਮਾਹੌਲ ਵਿੱਚ ਜੰਮੇ ਪੱਲੇ ਪੜ੍ਹੇ ਪੜਾਏ ਧਰਮ ਪ੍ਰਚਾਰਕ ਲੋਕਾਈ ਨੂੰ ਕਿਸ ਤਰ੍ਹਾਂ ਸਹੀ ਉੱਚੀ ਸੁੱਚੀ ਮਾਨਸਿਕ ਧਾਰਮਿਕ ਅਤੇ ਆਤਮਕ ਜੀਵਨ ਸੇਧ ਦੇ ਸਕਦੇ ਹਨ? ਜਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨਾ ਜਾਈ, ਅੰਤਰ ਰੋਗ ਮਹਾਭਿਮਾਨਾ ਦੂਜੇ ਪਾਏ ਖੁਆਈ, ਬਾਹਰ ਭੇਖ ਬਹੁਤ ਚਤਰਾਈ, ਮਨੁਆਂ ਦੇ ਦਿਸਤਾਵੈ, ਹੋਮੈ ਵਿਆਪਿਆ ਸ਼ਬਦ ਨਾ ਚੀਨੈ, ਫਿਰ ਜੂਨੀ ਆਲ। ਇਹ ਸਭ ਕੁਝ ਜ਼ਾਹਿਰਾ ਤੌਰ 'ਤੇ ਪ੍ਰਤੱਖ ਵਰਤ ਰਿਹਾ ਹੈ, ਪਰ ਇਸ ਗਿਲਾਨੀ ਨੂੰ ਮਹਿਸੂਸ ਕਰਨ ਜਾਂ ਇਸ ਦੇ ਖਿਲਾਫ਼ ਆਵਾਜ਼ ਉਠਾਉਣ ਦੀ ਕਿਸੇ ਨੂੰ ਲੋੜ ਮਹਿਸੂਸ ਹੀ ਨਹੀਂ ਹੁੰਦੀ ਅਤੇ ਨਾ ਹੀ ਕੋਈ ਜੁਰਅਤ ਕਰਦਾ ਹੈ। ਸਾਡੇ ਵਖੇਵਿਆਂ ਵਾਲੇ ਹੋਮੇ ਵੇੜੇ ਮਨ ਨੇ ਆਪੂ ਸਹੇੜੇ ਅਜਾਈ ਵਾਧੂ ਮਾਇਕੀ ਰੁਝੇਵੇਂ ਇਤਨੇ ਵਧਾ ਲਏ ਹਨ ਅਤੇ ਇਹਨਾਂ ਵਿੱਚ ਇਤਨੇ ਗਲਤਾਨ ਹੋ ਗਏ ਹਾਂ ਕਿ ਧਰਮ ਦੇ ਉਚੇਰੇ ਆਤਮਕ ਪੱਖ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ ਅਤੇ ਨਾ ਹੀ ਲੋੜ ਜਾਪਦੀ ਹੈ। ਸਿਰਫ ਲੋਕਾਚਾਰੀ, ਲੋਕ ਵਿਖਾਵੇ ਜਾਂ ਰਸਮੀ ਬਾਰਮੁਖੀ ਫੋਕੇ ਧਾਰਮਿਕ ਕਰਮ ਕਾਂਡਾਂ ਵਿੱਚ ਸੰਤੁਸ਼ਟ ਹਾਂ ਅਤੇ ਆਪਣੇ ਮਨ ਨੂੰ ਫੋਕੀ ਝੂਠੀ ਤਸੱਲੀ ਦੇ ਕੇ ਆਪਣੇ ਆਪ ਨੂੰ ਧੋਖਾ ਦੇ ਰਿਹਾ। ਦੂਜੇ ਪਾਸੇ ਆਪਣੀ ਨਿੱਜੀ ਸਵਾਰਥ ਘਰੋਗੀ ਮਸਲੇ ਸੋਧਣ ਲਈ, ਮੁਕੱਦਮੇ ਜਿੱਤਣ ਲਈ, ਬਿਮਾਰੀਆਂ ਹਟਾਉਣ ਲਈ, ਇਮਤਿਹਾਨ ਪਾਸ ਕਰਨ ਲਈ, ਨੌਕਰੀ ਲਈ, ਮਾਇਕੀ ਪ੍ਰਾਪਤੀ ਲਈ ਅਤੇ ਜੀਵਨ ਦੀਆਂ ਹੋਰ ਅਨੇਕ ਗਰਜ਼ਾਂ ਦੀ ਪੂਰਤੀ ਲਈ ਧਰਮ ਨੂੰ ਵਰਤ ਕੇ ਧਰਮ ਦੀ ਨਿਰਾਦਰੀ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ ਧਰਮ ਨੂੰ ਮਾਇਕੀ ਵਪਾਰਕ ਸਾਧਨ ਹੀ ਬਣਾ ਲਿਆ ਹੈ ਅਤੇ ਇਸ ਅਖੋਤੀ ਧਾਰਮਿਕ ਵਪਾਰ ਵਿੱਚ ਵੀ ਸੌਦਾਬਾਜ਼ੀ ਨੂੰ ਇੰਨਾ ਵਧਾਇਆ ਹੈ ਕਿ ਧਰਮ ਨੂੰ ਬਹੁਤ ਮਹਿੰਗਾ ਅਤੇ ਆਮ ਗਰੀਬ ਜਨਤਾ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਜਿਸ ਧਰਮ ਨੇ ਸਾਨੂੰ ਮਾਇਆ ਤੋਂ ਉੱਚਾ ਚੁੱਕਣਾ ਸੀ ਉਸ ਨੂੰ ਅਸੀਂ ਮਾਇਆ ਦੀ ਰੰਗਤ ਚਾੜ ਕੇ ਮਾਇਕੀ ਵਪਾਰ ਦਾ ਸਾਧਨ ਹੀ ਬਣਾ ਛੱਡਿਆ ਹੈ। ਜਿਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਅਸੀਂ ਗੁਰਬਾਣੀ ਦੇ ਪਾਠ, ਪੂਜਾ, ਕੀਰਤਨ, ਕਥਾ, ਵਖਿਆਨ ਨੂੰ ਸਰੇਆਮ ਨਿਧੜਕ ਹੋ ਕੇ ਵੇਚਦੇ ਹਾਂ, ਉਹ ਵੀ ਮੁਕਾਬਲੇ ਨਾਲ ਮਹਿੰਗੇ ਮੁੱਲ ਤੇ। ਇਹ ਉੱਚਾ ਸੁੱਚਾ ਧਰਮ ਜਿਸ ਨੇ ਸਾਨੂੰ ਮਾਇਆ ਰੂਪੀ ਸਰਪਣੀ ਤੋਂ ਬਚਾਉਣਾ ਅਤੇ ਛਡਾਉਣਾ ਸੀ ਨੂੰ ਅਸੀਂ ਮਾਇਆ ਦਾ ਹੀ ਰੂਪ ਬਣਾ ਦਿੱਤਾ ਹੈ ਅਤੇ ਹੁਣ ਇਹ ਉਹ ਮਾਇਆ ਸਰਪਣੀ ਹੀ ਸਾਨੂੰ ਖਾ ਰਹੀ ਹੈ। ਛੁਡਾਵੇ ਕੌਣ? ਪੱਛਮੀ ਵਿਦਿਆ ਦੇ ਮਾਇਕੀ ਸਭਿਅਤਾ ਦੇ ਅਸਰ ਹੇਠ ਬਹੁਤੀ ਜਨਤਾ ਤਾਂ ਪਰਮੇਸ਼ਰ ਤੋਂ ਨਾਸਤਕ ਹੈ ਅਤੇ ਧਰਮ ਦੀ ਲੋੜ ਹੀ ਨਹੀਂ ਮਹਿਸੂਸ ਕਰਦੀ। ਜੇ ਕੋਈ ਜੀਵ ਪਿਛਲੇ ਸੰਸਕਾਰਾਂ ਜਾਂ ਹੁਣ ਦੇ ਵਾਤਾਵਰਣ ਦੇ ਹੇਠ ਧਰਮ ਵੱਲ ਰੁਚੀ ਰੱਖਦਾ ਹੈ ਤਾਂ ਉਹ ਵੀ ਅਧੂਰੇ ਜਾਂ ਗਲਤ ਨਿਸ਼ਚਿਆਂ ਦੇ ਆਧਾਰ 'ਤੇ ਫੋਕੇ ਕਰਮ ਕਾਂਡਾਂ ਅਤੇ ਰਵਾਇਤਾਂ ਵਿੱਚ ਹੀ ਫਸਿਆ ਹੋਇਆ ਹੈ। ਜੀਵ ਮਨੋਕਲਪਤ, ਫੋਕੇ, ਅਧੂਰੇ ਧਾਰਮਿਕ ਨਿਸ਼ਚਿਆਂ ਦੇ ਦਾਇਰੇ ਵਿੱਚ ਹੀ ਕੈਦ ਹੈ ਅਤੇ ਉੱਥੇ ਹੀ ਪੂਰਨ ਸੰਤੁਸ਼ਟ ਹੈ। ਉਸ ਨੂੰ ਕਿਸੇ ਹੋਰ ਆਤਮਕ ਗਿਆਨ ਜਾਂ ਉਚੇਰੇ ਧਰਮ ਦੀ ਲੋੜ ਹੀ ਨਹੀਂ ਪਾਸਦੀ। ਇਹਨਾਂ ਵਿੱਚੋਂ ਕੋਈ ਮਾਇਕੀ ਗਰਜ਼ ਅਤੇ ਨਿੱਜੀ ਸਵਾਰਥ ਲਈ ਕੁਝ ਗਿਆਨ ਸਾਖੀਆਂ ਪੜ੍ਹ ਸੁਣ ਕੇ ਆਪ ਹੀ ਧਾਰਮਿਕ ਪ੍ਰਚਾਰਕ ਬਣ ਬਹਿੰਦੇ ਹਨ ਅਤੇ ਭੋਲੀ ਭਾਲੀ ਜਨਤਾ ਨੂੰ ਫੋਕੇ ਦਿਮਾਗੀ ਗਿਆਨ ਅਤੇ ਮੁਰਦੇ ਸਾਧਨਾ ਵਾਲੇ ਕਰਮ ਕਾਂਡਾਂ ਵਿੱਚ ਹੀ ਫਸਾਈ ਰੱਖਦੇ ਹਨ, ਜਿਨ੍ਹਾਂ ਵਿੱਚ ਉਹਨਾਂ ਨੂੰ ਆਪੂ ਨਿਸ਼ਚਾ ਨਹੀਂ ਆਉਂਦਾ ਜਾਂ ਓਪਰਾ ਜਿਹਾ ਹੁੰਦਾ ਹੈ। ਉਹ ਉਪਦੇਸ਼ ਦਿੰਦੇ ਹਨ ਜਿਹੜੇ ਆਪ ਨਾ ਕਮਾਉਂਦੇ ਹਨ ਜਾਂ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ। ਜਿਨ੍ਹਾਂ ਦੀ ਪਿਛਲੇ ਜਨਮਾਂ ਦੀ ਕੋਈ ਆਤਮਕ ਕਮਾਈ ਹੁੰਦੀ ਹੈ ਉਹਨਾਂ ਦੀ ਆਤਮਾ ਨੂੰ ਇਹਨਾਂ ਫੋਕੇ ਗਿਆਨ ਅਤੇ ਮੁਰਦੇ ਸਾਧਨਾਂ ਵਿੱਚ ਤਸੱਲੀ ਨਹੀਂ ਆਉਂਦੀ ਅਤੇ ਉਹਨਾਂ ਦੇ ਅੰਤਰ ਆਤਮੇ ਕੋਈ ਉਚੇਰੀ ਆਤਮਕ ਰੁਚੀ ਜਾਂ ਕਾਂਖੀ ਜਾਂ ਭੁੱਖ ਬਣੀ ਰਹਿੰਦੀ ਹੈ ਅਤੇ ਉਹ ਆਪਣੀ ਆਤਮਕ ਪਿਆਸ ਦੀ ਪੂਰਤੀ ਲਈ ਖੋਜ ਵਿੱਚ ਜੁਟੇ ਰਹਿੰਦੇ ਹਨ। ਇਹਨਾਂ ਵਿੱਚੋਂ ਕਈ ਜਗਿਆਸੂ ਕਈ ਕਿਸਮ ਦੇ ਯੋਗ ਅਭਿਆਸ ਨਾਲ ਰਿਧੀਆਂ ਸਿੱਧੀਆਂ ਅਤੇ ਦੈਵੀ ਸ਼ਕਤੀਆਂ ਦੇ ਕਰਿਸ਼ਮਿਆਂ ਦੇ ਨਜ਼ਾਰੇ ਪ੍ਰਤੀਤ ਕਰਦੇ ਹਨ। ਇਹਨਾਂ ਅਣਹੋਣੇ ਵਿਲੱਖਣ ਨਵੀਨ ਕਰਿਸ਼ਮਿਆਂ, ਤਜਰਬਿਆਂ ਅਤੇ ਕਰਾਮਾਤਾਂ ਨਾਲ ਉਹਨਾਂ ਦਾ ਮਨ ਇਤਨਾ ਚੁੰਧਿਆ ਜਾਂਦਾ ਹੈ ਕਿ ਉਹ ਆਪੇ ਤੋਂ ਬਾਹਰ ਹੋ ਕੇ ਆਪ ਹੀ ਸਾਧ ਸੰਤ, ਗੁਰੂ, ਮਹਾਤਮਾ, ਪੀਰ ਅਤੇ ਫਕੀਰ ਬਣ ਬਹਿੰਦੇ ਹਨ ਅਤੇ ਠਾਠ ਬਾਠ ਰਚਾ ਕੇ ਉਸੇ ਵਿੱਚ ਖਚਤ ਹੋ ਜਾਂਦੇ ਹਨ ਅਤੇ ਜਨਤਾ ਨੂੰ ਧਾਗੇ, ਤਬੀਤ, ਟੂਣੇ, ਮੰਤਰ, ਜੰਤਰ, ਵਿਭੂਤੀ, ਪਾਠ, ਪੂਜਾ ਆਦਿ ਫੋਕੇ ਸਾਧਨਾ ਵਿੱਚ ਫਸਾਈ ਰੱਖਦੇ ਹਨ। ਇਸ ਪ੍ਰਕਾਰ ਉਹ ਵੀ ਅਗਲੇਰੀ ਉੱਚੀ ਸੁੱਚੀ ਆਤਮਕ ਅਵਸਥਾ ਤੋਂ ਕੋਰੇ ਜਾਂ ਵਾਂਝੇ ਰਹਿ ਜਾਂਦੇ ਹਨ। ਧਰਮ ਪ੍ਰਚਾਰ ਲੇਖਾਂ ਦੇ ਪਹਿਲੇ ਅਤੇ ਦੂਜੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸਾਡੇ ਧਰਮ ਪ੍ਰਚਾਰ ਦਾ ਸਿਲਸਿਲਾ ਹੋਮੇ ਦੇ ਅਧੀਨ ਬੁੱਧੀ ਮੰਡਲ ਦੀ ਖੇਲ ਹੈ ਜੋ ਕਿ ਕਰਮਬੱਧ ਦੇ ਅਸੂਲ ਅਨੁਸਾਰ ਚੱਲ ਰਿਹਾ ਹੈ ਅਤੇ ਤ੍ਰੈਗੁਣੀ ਹੋਮੇ ਦੇ ਦਾਇਰੇ ਅੰਦਰ ਦੂਜੇ ਭਾਵ ਵਾਲੀ ਦੁਨੀਆਂ ਵਿੱਚ ਮਨੋਕਲਪਿਤ ਗਿਆਨ ਦੇ ਆਸਰੇ ਪ੍ਰਚਲਿਤ ਹੈ। ਅਸੀਂ ਗੁਰਬਾਣੀ ਦਾ ਪਾਠ ਅਤੇ ਗਾਇਣ ਰਿਵਾਜਨ ਕਰਦੇ ਹਾਂ। ਧਿਆਨ ਦੇਣਾ ਜੀ, ਅਸੀਂ ਗੁਰਬਾਣੀ ਦਾ ਇਹ ਪਾਠ, ਇਸ ਦਾ ਕੀਰਤਨ, ਰਿਵਾਜਨ, ਦੇਖਾ ਦੇਖੀ, ਲੋਕ ਪਚਾਰਾ, ਬੱਧਾ ਚੱਟੀ, ਮਾਇਕੀ ਲਾਭ ਜਾਂ ਨਿੱਜੀ ਸਵਾਰਥ ਲਈ ਕਰਦੇ ਹਾਂ ਅਤੇ ਇਸ ਵਿੱਚ ਸਿਰਫ ਸੰਤੁਸ਼ਟੀ ਨਹੀਂ ਬਲਕਿ ਭਲੇ ਭਲੇਰੇ ਦੀ ਹੰਗਤਾ ਵੀ ਦੂਜਿਆਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ ਅਤੇ ਫਤਵੇ ਲਾਉਂਦੇ ਫਿਰਦੇ ਹਾਂ। ਗੁਰਬਾਣੀ ਵੀ ਦਰਸਾਈ ਹੋਈ ਉੱਚੀ ਸੁੱਚੀ ਅਨੁਭਵੀ ਆਤਮਕ ਖੇਲ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ, ਲੋੜ ਹੀ ਨਹੀਂ ਪਾਸਦੀ ਜਾਂ ਜਾਣ ਬੁੱਝ ਕੇ ਸਮਝ ਕੇ ਅਵੇਸਲੇ ਤੇ ਮਚਲੇ ਹੋਏ ਬੈਠੇ। ਪਹਿਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਉੱਚੇ ਸੁੱਚੇ ਅਨੁਭਵੀ ਆਤਮਕ ਧਰਮ ਵੱਲ ਪ੍ਰੇਰਨਾ ਅਤੇ ਅਗਵਾਈ ਲਈ ਪਹਿਲੇ ਬਾਰਮੁਖੀ ਦਿਮਾਗੀ ਧਰਮਾਂ ਦੇ ਕਰਮ ਕਿਰਿਆ ਵੀ ਲਾਜ਼ਮੀ ਹਨ। ਜਿਸ ਤਰ੍ਹਾਂ ਸਫ਼ਰ ਕੀਤੇ ਬਗੈਰ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ ਅਤੇ ਪੌੜੀ 'ਤੇ ਬਗੈਰ ਕੋਠੇ ਦੇ ਸ਼ਿਖਰ 'ਤੇ ਨਹੀਂ ਚੜਿਆ ਜਾ ਸਕਦਾ, ਇਸੇ ਤਰ੍ਹਾਂ ਅਨੁਭਵੀ ਆਤਮਕ ਪ੍ਰਕਾਸ਼ਮਈ ਮੰਡਲ ਤਾਈਂ ਪਹੁੰਚਣ ਲਈ ਇਹ ਸਰੀਰਕ, ਮਾਨਸਿਕ ਅਤੇ ਧਾਰਮਿਕ ਕਰਮ ਕਿਰਿਆ 'ਤੇ ਸੰਜਮ ਜ਼ਰੂਰੀ ਹੈ। ਪਰ ਇਹ ਧਾਰਮਿਕ ਕਰਮ ਕਿਰਿਆ ਯਤਨ ਹਨ, ਨਤੀਜਾ ਨਹੀਂ, ਸਾਧਨ ਹਨ, ਪੂਰਨਤਾ ਨਹੀਂ, ਯਾਤਰਾ ਹੈ, ਮੰਜ਼ਿਲ ਨਹੀਂ, ਗਿਆਨ ਹੈ, ਪ੍ਰਕਾਸ਼ ਨਹੀਂ, ਕਾਲਣਾ ਹੈ, ਗੁਰਪ੍ਰਸਾਦ ਨਹੀਂ, ਪੌੜੀ ਹੈ, ਸ਼ਿਖਰ ਨਹੀਂ। ਪਰ ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਹੀ ਮੰਜ਼ਿਲ, ਪੂਰਨਤਾ ਸਮਝ ਕੇ ਇਹਨਾਂ ਵਿੱਚ ਸੰਤੁਸ਼ਟੀ ਹੋ ਜਾਂਦੇ ਹਾਂ। ਗਲਤੀ ਭੁਲੇਖਾ ਇੱਥੇ ਹੀ ਲੱਗਦਾ ਹੈ ਜਦੋਂ ਇਹਨਾਂ ਵਿੱਚ ਸੰਤੁਸ਼ਟ ਹੋ ਜਾਂਦੇ ਹਨ। ਤੇ ਇਸ ਤੋਂ ਉਚੇਰੀ ਸੁਚੇਰੀ ਚੰਗੇਰੀ ਸੋਹਣੇਰੀ ਆਤਮਕ ਮੰਜ਼ਲ ਇਲਾਹੀ ਮੰਡਲ ਦੇ ਆਤਮ ਪ੍ਰਕਾਸ਼ ਪ੍ਰੀਤ ਪ੍ਰੇਮ ਰਸ ਚਾਉ ਤੋਂ ਅਣਜਾਣ ਬੇਪਰਵਾਹ ਅਵੇਸਲੇ ਜਾਂ ਮਚਲੇ ਹੋਏ ਬੈਠੇ ਹਾਂ। ਅਸੀਂ ਆਪਣੀਆਂ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ ਨੀਵੇਂ ਖਿਆਲ ਪਾਰਟੀ ਬਾਜ਼ ਈਰਖਾ ਦੁਐਤ ਵੈਰ ਵਿਰੋਧ ਨਿੱਜੀ ਸਵਾਰਥ ਤੇ ਕੁਰਸੀ ਦੀ ਲਾਲਸਾ ਨਾਲ ਧਰਮ ਅਸਥਾਨਾਂ ਨੂੰ ਵੀ ਈਰਖਾ ਦੁਐਤ ਦੇ ਅੱਡੇ ਹੋਮੇ ਦੇ ਖੇਤਰ ਕ੍ਰੋਧ ਦੇ ਪ੍ਰਗਟਾਵੇ ਦੇ ਅਖਾੜੇ ਮਾਇਕੀ ਸਵਾਰਥ ਦਾ ਜ਼ਰੀਆ ਤੇ ਮਾਇਕੀ ਕੇਂਦਰ ਹੀ ਬਣਾ ਛੱਡਿਆ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਂ ਇਸ਼ਟ ਤੇ ਗੁਰੂ ਮੰਨਦੇ ਹਾਂ ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ ਦੁਐਤ ਵੈਰ ਵਿਰੋਧ ਲੋਭ ਸਵਾਰਥ ਕ੍ਰੋਧ ਤੇ ਹੋਮੇ ਦਾ ਖੁੱਲਮ ਖੁੱਲਾ ਪ੍ਰਗਟਾਵਾ ਕਰਦੇ ਹਾਂ ਤੇ ਗੁਰੂ ਮਹਾਰਾਜ ਦੀ ਬੇਅਦਬੀ ਕਰਦੇ ਹਾਂ। ਅਸੀਂ ਆਪਣੇ ਧਰਮ ਦੀ ਗਿਲਾਨੀ ਦੇ ਇਸ਼ਤਿਹਾਰ ਦਾ ਆਪ ਹੀ ਕਾਰਨ ਬਣਦੇ ਹਾਂ। ਇਹ ਸਭ ਕੁਝ ਮੌਜੂਦਾ ਬਿਆਨ ਧਰਮ ਪ੍ਰਚਾਰ ਦੇ ਬਾਵਜੂਦ ਹੋ ਰਿਹਾ ਹੈ। ਇਸ ਧਾਰਮਿਕ ਗਿਲਾਨੀ ਤੋਂ ਸਾਫ ਸਿੱਧ ਹੁੰਦਾ ਹੈ ਕਿ ਸਾਡੀ ਧਰਮ ਪ੍ਰਚਾਰ ਦੀ ਪ੍ਰਣਾਲੀ ਵੀ ਦੀਰਘ ਨੁਕਸ ਹਨ। ਨੀਵੀਆਂ ਰੁਚੀਆਂ ਦੀ ਖਿੱਚ ਨਾਲ ਧਰਮ ਨੂੰ ਕਈ ਅਜਾਈਂ ਰੋਗ ਲੱਗ ਗਏ ਹਨ ਅਤੇ ਇਹਨਾਂ ਦੀ ਛੋਹ ਅਸੀਂ ਧਰਮ ਤੇ ਧਾਰਮਿਕ ਅਸਥਾਨਾਂ ਨੂੰ ਵੀ ਲਗਾ ਦਿੱਤੀ ਹੈ। ਗੁਰਬਾਣੀ ਵਿੱਚ ਸਾਡੀ ਇਸ ਧਾਰਮਿਕ ਗਿਰਾਵਟ ਤੇ ਗਿਲਾਨੀ ਨੂੰ ਇਉਂ ਦਰਸਾਇਆ ਹੈ। ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪੋਯੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਦੇ। ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਿਬੇਕਾ ਰਹਾਓ। ਮੋਨ ਪਯੋ ਕਰ ਪਾਤੀ ਰਹੋ ਨਗਨ ਫਿਰਿਓ ਬਨਮਾਈ ਤਟ ਤੀਰਤ ਸਭ ਧਰਤੀ ਪਰਮਿਓ ਦੁਬਦਾ ਛੁਟਕੇ ਨਾਈ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੇ ਬਿਦ ਜੇ ਲਖ ਜਤਨ ਕਰਾਏ। ਕਨਕ ਕਾਮਨੀ ਹੈ ਵਰ ਗੈਵਰ ਬਹੁ ਬਿਦਾਨ ਦਾ ਤਾਰਾ ਅਨ ਬਸਤਰ ਭੂਮ ਬਹੁ ਅਰ ਪੈ ਨੈ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੋਤ ਖਟ ਕਰ ਮਾਰਤ ਰਹਿਤਾ ਹਉ ਹਉ ਕਰਤ ਬੰਧਨ ਮੈਂ ਪਰਿਆ ਨੈ ਮਿਲੀਆ ਇਹ ਜੁਗਦਾ। ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਕਰ ਰਿਹਾ ਵੱਡੀ ਆਰ ਜਾ ਫਿਰ ਜਨਮੇ ਹਰ ਸਿਉ ਸੰਗ ਨਾ ਗਏ। ਔਵਰ ਉਪਦੇਸ਼ ਹੈ ਆਪ ਨ ਕਰੇ ਆਵਤ ਜਾਵਤ ਜਨਮੇ ਮਰੇ। ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਆਰਾ ਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ। ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਪੇ ਨਪ। ਅਸਲ ਵਿੱਚ ਇਹ ਧਰਮ ਸਾਡੀ ਮਾਇਕੀ ਅਗਿਆਨਤਾ ਦੂਰ ਕਰਨ ਅਤੇ ਰੱਬ ਵੱਲ ਸਹੀ ਤੇ ਉੱਚੀ ਸੇਧ ਦੇਣ ਲਈ ਰਚੇ ਗਏ ਸਨ। ਪਰ ਸਹਿਜੇ ਸਹਿਜੇ ਸਾਡੇ ਹੋਮੇ ਤੇ ਦੂਜੇ ਭਾਵ ਦੇ ਮਾਇਕੀ ਅਸਰ ਹੇਠ ਇਹ ਧਰਮ ਹੀ ਇਹਨਾਂ ਨੀਵੀਆਂ ਰੁਚੀਆਂ ਦੇ ਕਾਰਨ ਬਣ ਗਏ ਹਨ ਜਿਸ ਦਾ ਦੁਖਦਾਈ ਨਤੀਜਾ ਸਾਡੇ ਸਾਹਮਣੇ ਪ੍ਰਤੱਖ ਹੈ। ਇਸ ਤਰ੍ਹਾਂ ਇਹ ਅਖੌਤੀ ਮਜ਼ਹਬ ਤੇ ਇਹਨਾਂ ਦਾ ਪ੍ਰਚਾਰ ਵੀ ਤ੍ਰੈਗੁਣੀ ਦਾਇਰੇ ਅੰਦਰ ਹੋਮੇ ਵਾਲੀ ਦੁਨੀਆਂ ਵਿੱਚ ਭਿੰਨ ਭਿੰਨ ਮਨੋਕਲਪਤ ਗਿਆਨ ਦੇ ਆਸਰੇ ਪ੍ਰਚਲਿਤ ਹੈ। ਇਹ ਸਭ ਕੁਝ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ। ਹੋਮੇ ਸਭ ਸਰੀਰ ਹੈ ਹੋਮੇ ਉਪਤ ਹੋਏ ਹੋਮੇ ਵੱਡਾ ਗੁਬਾਰ ਹੈ ਹੋਮੇ ਵਿੱਚ ਬੁੱਝ ਨਾ ਸਕੇ ਕੋਏ। ਹੋਮੇ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ ਹੋਮੇ ਵਿੱਚ ਜੀਓ ਬੰਦ ਹੈ ਨਾਮ ਨਾ ਵਸੈ ਮਨ ਆਏ। ਜਗ ਹੋਮੇ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹੋਮੇ ਧੋਤੀ ਕਿਵੇਂ ਨਾ ਉਤਰੇ ਜੇ ਸੋ ਤੀਰਥ ਨਾ ਆਏ। ਬਹੁ ਬਿਦ ਕਰਮ ਕਮਾਉਂ ਦੇ ਦੂਣੀ ਮਲ ਲਾਗੀ ਆਏ ਪੜੀਏ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ। ਮਾਇਆ ਮੋਹ ਜਗਤ ਸਬਾਇਆ ਤ੍ਰੈ ਗੁਣ ਦੀਸੈ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਜੈ ਚੌਥੇ ਪਦ ਲਿਵ ਲਾਉਣੇ। ਗੁਰੂ ਨਾਨਕ ਸਾਹਿਬ ਨੇ ਦੁਨੀਆਂ ਦੇ ਬਾਰਮੁਖੀ ਕਰਮ ਕਾਂਡੀ ਧਰਮਾਂ ਦੀ ਇਹ ਗਿਲਾਨੀ ਦੇਖ ਕੇ ਜੀਵਾਂ ਤੇ ਤਰਸ ਕਰਕੇ ਇੱਕ ਉੱਚਾ ਸੁੱਚਾ ਨਿਰਮਲ ਵਿਲੱਖਣ ਆਤਮਕ ਤੱਤ ਵਾਲਾ ਧਰਮ ਰਚਿਆ ਜਿਸ ਦੀ ਨੀਂਹ ਤ੍ਰੈ ਗੁਣਾਂ ਤੋਂ ਉੱਤੇ ਚੌਥੇ ਪਦ ਆਤਮ ਪ੍ਰਕਾਸ਼ ਨਾਮ ਵਿੱਚ ਰੱਖੀ ਤੇ ਸਾਨੂੰ ਦੂਜੇ ਭਾਵ ਦੇ ਮੰਡਲ ਵਿੱਚੋਂ ਕੱਢ ਕੇ ਇੱਕ ਓਅੰਕਾਰ ਸਤਨਾਮ ਦੇ ਉੱਚੇ ਸੁੱਚੇ ਆਤਮਕ ਤੱਤ ਗਿਆਨ ਸ਼ਬਦ ਨਾਮ ਦਾ ਉਪਦੇਸ਼ ਦੇ ਕੇ ਗਾਢੀ ਰਾਹ ਦਰਸਾਇਆ ਹੈ। ਗੁਰਬਾਣੀ ਵਿੱਚ ਇਸੇ ਤੱਤ ਗਿਆਨ ਸ਼ਬਦ ਨਾਮ ਦੀ ਹੀ ਸਿੱਖਿਆ ਦਿੜਾਈ ਗਈ ਹੈ। ਸੋ ਗੁਰਬਾਣੀ ਸਾਡਾ ਇਸ਼ਟ ਹੈ ਸਾਡਾ ਗੁਰੂ ਹੈ ਤੇ ਇਸ ਵਿੱਚ ਦਰਜ ਉਪਦੇਸ਼ ਸਾਨੂੰ ਸਰੀਰਕ ਮਾਨਸਿਕ ਤੇ ਆਤਮਕ ਜੀਵਨ ਸੇਧ ਦਿੰਦੇ ਹਨ। ਤ੍ਰੈਗੁਣੀ ਹੋਮੇ ਵਾਲੇ ਮੰਡਲ ਵਿੱਚੋਂ ਕੱਢ ਕੇ ਚੌਥੇ ਪਦ ਵਾਲੇ ਆਤਮਕ ਮੰਡਲ ਦੇ ਪ੍ਰਕਾਸ਼ ਵੱਲ ਪ੍ਰੇਰਨਾ ਤੇ ਅਗਵਾਈ ਕਰਦੇ ਹਨ ਗੁਰਬਾਣੀ ਦੇ ਉਪਦੇਸ਼। ਇਸ ਤਰ੍ਹਾਂ ਗੁਰਬਾਣੀ ਸਾਡੇ ਲਈ ਜੀਵਨ ਸੇਧ ਹੈ। ਗੁਰਬਾਣੀ ਸਾਡੇ ਧਰਮ ਦੀ ਬੁਨਿਆਦ ਹੈ ਇਹ ਜਗ ਚਾਨਣ ਹੈ ਚੁੰਬਕੀ ਛੋਹ ਹੈ ਆਤਮ ਪ੍ਰਕਾਸ਼ ਹੈ ਅੰਮ੍ਰਿਤ ਦਾ ਸੋਮਾ ਹੈ ਇਹ ਗੁਰਬਾਣੀ ਜੀਵਨ ਰੌਹ ਹੈ, ਜੀਦਾਨ ਹੈ, ਇਹ ਆਤਮਕ ਦਾਤ ਹੈ, ਇਹ ਸ਼ਬਦ ਹੈ, ਪ੍ਰੇਮ ਪਦਾਰਥ ਹੈ, ਇਹ ਨਾਮ ਹੈ, ਇਹ ਇਸ਼ਟ ਹੈ, ਇਹ ਗੁਰੂ ਹੈ। ਸੋ ਅਸੀਂ ਗੁਰਬਾਣੀ ਦਾ ਪਾਠ ਕਰਨਾ ਹੈ, ਇਸ ਨੂੰ ਗਾਇਣ ਵੀ ਕਰਨਾ ਹੈ, ਇਸ ਦਾ ਕੀਰਤਨ ਵੀ ਕਰਨਾ ਹੈ, ਫਿਰ ਇਸ ਦੇ ਅਖਰੀ ਅਰਥ ਵੀ ਸਿੱਖਣੇ ਹਨ, ਇਸ ਦੇ ਭਾਵ ਅਰਥ ਵੀ ਸਮਝਣੇ ਹਨ, ਅਤੇ ਇਸ ਦੇ ਅੰਤਰੀਵ ਅਰਥ ਵੀ ਵਿਚਾਰਨੇ ਹਨ। ਪਰ ਆਪਣੇ ਆਪ ਨੂੰ ਇੱਥੋਂ ਤੱਕ ਸੀਮਤ ਨਹੀਂ ਰੱਖਣਾ, ਇਸ ਨੂੰ ਕਮਾਉਣਾ ਵੀ ਹੈ, ਕਮਾ ਕੇ ਅਨੁਭਵੀ ਚੁੰਬਕ ਛੋਹ ਅਥਵਾ ਨਾਮ ਦਾ ਰਸ ਮਾਨਣਾ ਹੈ। ਸੋ ਗੁਰਬਾਣੀ ਦੇ ਪਾਠ ਦੇ ਗਾਇਣ ਤੋਂ ਲੈ ਕੇ ਨਾਮ ਦਾ ਮਹਾਂਰਸ ਤੱਕ ਅਸੀਂ ਤਾਂ ਹੀ ਪਹੁੰਚ ਸਕਾਂਗੇ ਜੇ ਸਾਡਾ ਧਿਆਨ ਇਸ ਪਾਸੇ ਵੱਲ ਹੋਵੇਗਾ। ਕਿਉਂਕਿ ਜਦ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਦੋਵਾਂ ਧਿਰਾਂ ਦਾ ਇੱਕੋ ਦਰਜੇ 'ਤੇ ਧਿਆਨ ਹੋਣਾ ਲਾਜ਼ਮੀ ਹੈ, ਤਦ ਹੀ ਉਹਨਾਂ ਦੇ ਖਿਆਲਾਂ ਅਤੇ ਵਲਵਲਿਆਂ ਦਾ ਮੇਲ ਹੋ ਸਕਦਾ ਹੈ ਅਤੇ ਸਹੀ ਜਵਾਬ ਵਣਜ ਵਪਾਰ ਅਤੇ ਲੇਵਾ ਦੇਵੀ ਹੋ ਸਕਦੀ ਹੈ। ਇਸੇ ਤਰ੍ਹਾਂ ਜਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਨ ਨਾਲ ਗੱਲਾਂ ਹੁੰਦੀਆਂ ਹਨ। ਜਿਸ ਆਤਮਕ ਪੱਧਰ 'ਤੇ ਬਾਣੀ ਰਚੀ ਗਈ ਹੈ ਉਸੇ ਜਾਂ ਉਸਦੇ ਨੇੜੇ ਤੇੜੇ ਪੱਧਰ 'ਤੇ ਸਾਡੇ ਮਨ ਦਾ ਧਿਆਨ ਹੋਵੇ ਤਾਂ ਹੀ ਅਸੀਂ ਗੁਰਬਾਣੀ ਦੇ ਭਾਵ ਨੂੰ ਸਮਝ ਬੁੱਝ ਚੀਨ ਸਕਦੇ ਹਾਂ ਅਤੇ ਗੁਰੂ ਸਾਹਿਬਾਨ ਦੇ ਪਾਵਨ ਹਿਰਦੇ ਦੀ ਛੋਹ ਦੁਆਰਾ ਅੰਤਰਾਤਮੇ ਮੇਲ ਜਾਂ ਜੀਓ ਜਾਣੇ ਹੋ ਸਕਦਾ ਹੈ ਤਾਂ ਨਾਮ ਅਤੇ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਜਿਸ ਗਹਿਰਾਈ ਵਿੱਚੋਂ ਇਹ ਬਾਣੀ ਰਚੀ ਗਈ ਹੈ ਸਾਡੇ ਮਨ ਦਾ ਧਿਆਨ ਓਨਾ ਗਹਿਰਾ ਹੋਵੇ ਤਾਂ ਹੀ ਅਸੀਂ ਅੰਤਰਾਤਮੇ ਸਾਡਾ ਬਾਣੀ ਨਾਲ ਮੇਲ ਹੋ ਸਕਦਾ ਹੈ। ਇੱਥੇ ਰੇਡੀਓ ਦਾ ਸੋਹਣਾ ਉਦਾਹਰਣ ਦਿੱਤਾ ਜਾ ਸਕਦਾ ਹੈ। ਜੇਕਰ ਸਾਡੇ ਰੇਡੀਓ ਦਾ ਵੇਵਲੈਂਥ ਜਲੰਧਰ ਦੇ ਰੇਡੀਓ ਸਟੇਸ਼ਨ ਦੇ ਵੇਵਲੈਂਥ ਨਾਲ ਸੁਰ ਨਾ ਹੋਵੇ ਤਾਂ ਸਾਡੇ ਰੇਡੀਓ ਦਾ ਜਲੰਧਰ ਸਟੇਸ਼ਨ ਨਾਲ ਮੇਲ ਨਹੀਂ ਹੋ ਸਕਦਾ ਅਤੇ ਉੱਥੋਂ ਦੇ ਪ੍ਰੋਗਰਾਮ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸੇ ਤਰ੍ਹਾਂ ਸਾਡੇ ਮਨ ਦਾ ਧਿਆਨ ਗੁਰਬਾਣੀ ਦੇ ਉੱਚੇ ਸੁੱਚੇ ਆਤਮਕ ਵੇਵਲੈਂਥ 'ਤੇ ਸੁਰ ਨਾ ਹੋਣ ਕਾਰਨ ਅਸੀਂ ਗੁਰਬਾਣੀ ਦਾ ਪੂਰਾ ਅਨੁਭਵੀ ਲਾਭ ਨਹੀਂ ਲੈ ਰਹੇ ਅਤੇ ਗੁਰੂ ਸਾਹਿਬਾਨ ਦੇ ਪਾਵਨ ਹਿਰਦੇ ਹਜ਼ੂਰੀ ਨਾਲ ਅੰਤਰਾਤਮੇ ਮੇਲ ਨਹੀਂ ਆਉਂਦਾ। ਇਸੇ ਲਈ ਸਾਡਾ ਆਤਮ ਮੰਡਲ ਦੇ ਸੱਚੇ ਤਨ ਨਾਮ ਦਾ ਵਣਜ ਵਪਾਰ ਜਾਂ ਲੇਵਾ ਦੇਵੀ ਨਹੀਂ ਆਉਂਦੀ ਅਤੇ ਸਾਡਾ ਮਾਇਕੀ ਜੀਵਨ ਰੁੱਖਾ ਸੁੱਖਾ ਰਸਹੀਨ ਹੋਮੇ ਦੇ ਅਸਰ ਹੇਠ ਝੂਠਿਆਂ ਤੰਦਿਆਂ ਅਤੇ ਮੋਹ ਮਾਇਆ ਵਿੱਚ ਪਲਚ ਪਲਚ ਕੇ ਦੁਖੀ ਹੋ ਰਿਹਾ ਹੈ। ਮਿਲਿਆ 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 ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰਾਤਮੇ ਜੋ ਮਿਲਿਆ ਮਿਲਿਆ ਕਹੀਏ ਸੋ ਜਿਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ ਮੂਲ ਛੋਟ ਡਾਲੀ ਲੱਗੇ ਕਿਆ ਪਾਵੇ ਛਾਈ। ਸਾਡੇ ਧਰਮ ਪ੍ਰਚਾਰ ਵੀ ਇਸੇ ਬੇਧਿਆਨੀ ਅਤੇ ਅਗਿਆਨਤਾ ਦੇ ਭੁਲੇਖਿਆਂ ਵਿੱਚ ਬੇਰਸਾ ਅਤੇ ਓਪਰਾ ਜਿਹਾ ਹੋ ਰਿਹਾ ਹੈ ਅਤੇ ਸਾਡੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਟੁੰਬਣ ਜਾਂ ਆਤਮਕ ਵਲਵਲਿਆਂ ਦੀਆਂ ਆਕਾਸ਼ੀਆਂ ਉਡਾਰੀਆਂ ਲਾਉਣ ਦਾ ਸਮਰਥ ਹੈ ਅਤੇ ਅਸੀਂ ਆਤਮਕ ਪ੍ਰਕਾਸ਼ ਜਾਂ ਪਿਰਮ ਰਸ ਤੋਂ ਵਾਂਝੇ ਜਾ ਰਹੇ ਹਾਂ। ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਣੈ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਤ ਕਰੇ ਦੁਖ ਕਥਨੀ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੀ ਲੋਕਾਈ। ਸਾਡੇ ਬੇਧਿਆਨੇ ਪਾਠ ਦਾ ਇੱਕ ਛੋਟਾ ਜਿਹਾ ਉਦਾਹਰਣ ਦਿੱਤਾ ਜਾਂਦਾ ਹੈ ਕਿ ਕਿਵੇਂ ਅਸੀਂ ਪਾਠ ਕਰਦੇ ਸੁਣਦੇ ਹਾਂ। ਰੋਜ਼ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹੁਣ ਵਿਚਾਰੀਏ ਪਹਿਲੀ ਪੰਕਤੀ ਅਵਰ ਕਾਜ, ਅਸੀਂ ਕਿਆ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਇਹ ਅਵਰ ਕਾਜ ਕਿਹੜੇ ਹਨ ਜਿਹੜੇ ਸਾਡੇ ਕਿਤੇ ਕਿਸੇ ਕੰਮ ਨਹੀਂ ਆਉਣੇ। ਰਸਮੀ ਤੌਰ 'ਤੇ ਬੇਧਿਆਨੇ ਬੇਸਮਝੇ ਹੀ ਪਾਠ ਕਰੀ ਜਾਂਦੇ ਹਾਂ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਜਿਹੜੇ ਅਵਰ ਕਾਜ ਸਾਡੇ ਕਿਸੇ ਕੰਮ ਨਹੀਂ ਆਉਣੇ ਉਹ ਹੀ ਅਵਰ ਕਾਜ ਦਿਨ ਰਾਤ ਕਰੀ ਜਾਂਦੇ ਹਾਂ, ਉਹਨਾਂ ਵਿੱਚ ਹੀ ਗਲਤਾਨ ਅਤੇ ਮਸਤ ਹਾਂ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਹੋਰ ਮਾਇਕੀ ਜੀਵਨ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਘੋਖਦੇ ਤੋਲਦੇ ਅਤੇ ਵਿਚਾਰਦੇ ਹਾਂ ਪਰ ਗੁਰਬਾਣੀ ਦੀ ਇਸ ਤੁਕ 'ਤੇ ਵਿਚਾਰ ਕਰਨ ਦੀ ਕਦੇ ਲੋੜ ਹੀ ਨਹੀਂ ਪਾਸੀ ਅਤੇ ਸਾਡੇ ਮਨ ਵਿੱਚ ਇਹ ਸਵਾਲ ਵੀ ਕਦੇ ਨਹੀਂ ਉਪਜਿਆ ਕਿ ਜੇ ਇਹ ਅਵਰ ਕਾਜ ਸਾਡੇ ਕਿਤੇ ਕੰਮ ਨਹੀਂ ਆਉਣੇ ਤਾਂ ਕੰਮ ਆਉਣ ਵਾਲੇ ਕਿਹੜੇ ਕਾਜ ਹਨ। ਦੂਜੀ ਪੰਕਤੀ ਮਿਲ ਸਾਧ ਸੰਗਤ, ਇਸ ਵਿੱਚ ਸਪਸ਼ਟ ਪ੍ਰੇਰਨਾ ਅਤੇ ਤਾਕੀਦ ਦੀ ਹੁਕਮ ਹੈ ਕਿ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਭੱਜ ਕੇਵਲ ਨਾਮ ਦਾ ਕੰਮ ਕਰਨਾ ਹੈ ਜਿਹੜਾ ਸਾਡੇ ਇਸ ਲੋਕ ਵਿੱਚ ਵੀ ਕੰਮ ਆਏਗਾ ਅਤੇ ਪਰਲੋਕ ਵਿੱਚ ਵੀ ਕੰਮ ਅਤੇ ਸਹਾਈ ਹੋਏਗਾ। ਪਰ ਸਾਨੂੰ ਤਾਂ ਪਹਿਲਾਂ ਇਹ ਹੀ ਨਿਰਣਾ ਨਹੀਂ ਕਿ ਸਾਧ ਸੰਗਤ ਕੀ ਹੈ ਅਤੇ ਨਾ ਹੀ ਸਾਧ ਸੰਗਤ ਕਰਨ ਦੀ ਫੁਰਸਤ ਅਤੇ ਲੋੜ ਹੀ ਪਾਸਦੀ ਹੈ ਕਿਉਂਕਿ ਅਸੀਂ ਆਪੋ ਸਹੇੜੇ ਹੋਏ ਅਜਿਹੇ ਰੁਝੇਵਿਆਂ ਵਿੱਚ ਇਤਨੇ ਗਲਤਾਨ ਅਤੇ ਮਸਤ ਹਾਂ ਕਿ ਹੋਰ ਕੋਈ ਉਚੇਰੀ ਚੰਗੇਰੀ ਗੱਲ ਵੱਲ ਧਿਆਨ ਦੇਣਾ ਸਾਨੂੰ ਬੇਲੋੜਾ ਜਾਪਦਾ ਹੈ। ਭੱਜ ਕੇਵਲ ਨਾਮ, ਤੀਸਰੀ ਲਾਈਨ, ਸਾਨੂੰ ਨਾ ਨਾਮ ਦਾ ਗਿਆਨ ਹੈ ਅਤੇ ਨਾ ਭੱਜ ਜਾਪ ਜਾਂ ਸਿਮਰਨ ਦਾ ਪਤਾ ਹੈ। ਇਸ ਤਾਕੀ ਦੀ ਹੁਕਮ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਪਾਸਦੀ, ਉਦਮ ਤਾਂ ਕੀ ਕਰਨਾ ਸੀ। ਫਿਰ ਪੰਕਤੀ ਦੁਹਰਾਈਏ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇੱਥੇ ਲਫ਼ਜ਼ ਕੇਵਲ ਖਾਸ ਧਿਆਨ ਦੇਣ ਯੋਗ ਹੈ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਸਿਰਫ ਨਾਮ ਜਪਣ ਸਿਮਰਨ ਕਰਨ ਦਾ ਹੀ ਤਾਕੀਦੀ ਹੁਕਮ ਹੈ। ਇਸ ਤੋਂ ਇਲਾਵਾ ਹੋਰ ਸਭ ਕੰਮ ਕਾਜ ਰੁਝੇਵੇਂ ਸਾਡੇ ਕਿਸੇ ਕੰਮ ਨਹੀਂ ਆਉਣੇ। ਉੱਪਰਲੇ ਉਦਾਹਰਣ ਤੋਂ ਸਪਸ਼ਟ ਹੈ ਕਿ ਅਸੀਂ ਬਾਣੀ ਦਾ ਪਾਠ ਤੇ ਗਾਇਣ ਬੇਧਿਆਨੇ ਬੇਸਮਝੇ ਰਟਨ ਹੀ ਕਰ ਛੱਡਦੇ ਹਾਂ। ਬਾਣੀ ਨੂੰ ਸਮਝ ਕੇ ਵਿਚਾਰ ਕੇ ਕਮਾਉਣ ਲਈ ਸਾਡੇ ਜੀਵਨ ਵਿੱਚ ਫੁਰਸਤ ਹੀ ਨਹੀਂ ਤੇ ਨਾ ਹੀ ਲੋੜ ਪਾਸਦੀ ਹੈ, ਜਾਂ ਅਸੀਂ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋਏ ਹਾਂ। ਦੁੱਖ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਕਰਮ ਕਾਂਡਾਂ ਤੋਂ ਸਾਨੂੰ ਗੁਰੂ ਸਾਹਿਬਾਨ ਨੇ ਕੱਢਿਆ ਸੀ, ਅਸੀਂ ਉਹਨਾਂ ਹੀ ਕਰਮ ਕਿਰਿਆ ਵਿੱਚ ਮੁੜ ਫਸ ਗਏ ਹਾਂ ਤੇ ਇੰਨੇ ਗਲਤਾਨ ਤੇ ਮਸਤ ਹਾਂ ਕਿ ਸਾਨੂੰ ਗੁਰਬਾਣੀ ਵਿੱਚ ਦਰਸਾਏ ਗਏ ਅੰਤਰਮੁਖੀ ਆਤਮਕਾਸ਼ ਜਾਂ ਤੱਤ ਦਾ ਗਿਆਨ ਹੀ ਨਹੀਂ। ਨਾ ਉਸ ਵਿੱਚ ਦਿਲਚਸਪੀ ਹੈ, ਨਾ ਲੋੜ ਪਾਸਦੀ ਹੈ, ਨਾ ਉਦਮ ਹੈ, ਨਾ ਭੁੱਖ ਹੈ, ਨਾ ਪਿਆਸ ਹੈ ਉਸ ਲਈ, ਨਾ ਕਾਂਖੀ ਹੈ, ਨਾ ਸਾਡੇ ਕੋਲ ਫੁਰਸਤ ਹੈ ਤੇ ਨਾ ਹੀ ਇਹਨਾਂ ਉਹ ਵਿਚਾਰਾਂ ਤੇ ਸਾਡਾ ਨਿਸ਼ਚਾ ਹੈ, ਜਿਸ ਦਾ ਨਤੀਜਾ ਇਹ ਹੈ ਕਿ ਅਸੀਂ ਉਸ ਆਤਮਕ ਤੱਤ ਗਿਆਨ ਜਾਂ ਨਾਮ ਤੋਂ ਕੋਰੇ ਹਾਂ, ਅਣਜਾਣ ਹਾਂ, ਬੇਖਬਰ ਹਾਂ, ਅਵੇਸਲੇ ਹਾਂ, ਮਚਲੇ ਹੋਏ ਹਾਂ ਤੇ ਬਾਰਮੁਖੀ ਫੋਕੇ ਮੁਰਦੇ ਸਾਧਨਾ ਵਿੱਚ ਹੀ ਆਪਣਾ ਇਸ ਅਮੂਲਕ ਜੀਵਨ ਅਜਾਈ ਗਵਾ ਰਹੇ ਹਾਂ। ਇਸ ਧਾਰਮਿਕ ਗਿਲਾਨੀ ਦਾ ਮੂਲ ਕਾਰਨ ਸਾਡੀ ਹੋਮੇ ਹੀ ਹੈ। ਤ੍ਰੈ ਗੁਣੀ ਮਾਇਕੀ ਮੰਡਲ ਅੰਦਰ ਹੋਮੇ ਦਾ ਹੀ ਪਸਾਰਾ ਹੈ, ਬੋਲ ਬਾਲਾ ਤੇ ਵਰਤ ਵਰਤਾਰਾ ਹੈ। ਹੋਮ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਹਾ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ। ਹਾਂਜੀ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਪਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖਿਆ ਤੇ ਆਵੇ। ਜਿਸ ਤਰ੍ਹਾਂ ਅੰਨਿਆਂ ਦਾ ਹਾਥੀ ਬਾਰੇ ਬਿਆਨ ਕਰਨਾ ਅੱਡ ਅੱਡ ਤੇ ਗਲਤ ਆਉਂਦਾ ਹੈ, ਇਸੇ ਤਰ੍ਹਾਂ ਮਾਇਕੀ ਹਨੇਰ ਦੇ ਭਰਮ ਭੁਲਾਵੇ ਵਿੱਚ ਹਰ ਇੱਕ ਜੀਵ ਦੇ ਖਿਆਲ ਨਿਸ਼ਚੇ ਧਰਮ ਕਰਮ ਕਿਰਿਆ ਵੱਖ ਵੱਖ ਹੋਣੇ ਲਾਜ਼ਮੀ ਹਨ ਤੇ ਇਹਨਾਂ ਦੇ ਨਤੀਜੇ ਵੀ ਅੱਡ ਅੱਡ ਆਉਂਦੇ ਹਨ। ਤ੍ਰੈ ਗੁਣੀ ਮਾਇਕੀ ਹਨੇਰ ਵਿੱਚ ਪਿਛਲੇ ਸੰਸਕਾਰਾਂ ਤੇ ਹੋਣ ਦੀ ਸੰਗਤ ਦੁਆਰਾ ਬਣੀ ਹੋਈ ਜੀਵ ਦੀ ਹੋਣ ਦੀ ਰੰਗਤ ਅੱਡ ਅੱਡ ਹੋਣੀ ਅਵਸ਼ ਹੈ। ਮਾਇਕੀ ਭਰਮ ਭੁਲਾਵੇ ਵਿੱਚ ਉਪਜੇ ਹੋਏ ਵਿਤਕਰੇ ਹੀ ਸਾਡੇ ਖਿਆਲਾਂ ਨਿਸ਼ਚਿਆਂ ਧਰਮਾਂ ਕਰਮ ਕਿਰਿਆ ਦੀ ਅਨੇਕਤਾ ਵਿੱਚ ਵਾਦ ਵਿਵਾਦ ਈਰਖਾ ਦੁਆ ਤੁਸਬ ਨਫ਼ਰਤ ਟਾਕਰਾ ਤੇ ਝਗੜੇ ਦਾ ਮੂਲ ਕਾਰਨ ਬਣਦੇ ਹਨ। ਜਦ ਇਹਨਾਂ ਵਿੱਚ ਹੋਮੇ ਤੇ ਤ੍ਰਿਸ਼ਨਾ ਦੀ ਅੱਗ ਭਖ ਪੈਂਦੀ ਹੈ ਤਾਂ ਇਹ ਕੂਰ ਕਿਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਲੀ ਅਵਸਥਾ ਬਣ ਜਾਂਦੀ ਹੈ ਤੇ ਸਾਡੇ ਧਰਮਾਂ ਦੀ ਗਿਲਾਨੀ ਦਾ ਮੁੱਢਲਾ ਕਾਰਨ ਬਣ ਜਾਂਦੀ ਹੈ ਤੇ ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਤਨ ਦੇ ਮੋਹ ਅਨੁਸਾਰ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ ਤੇ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਵਿੱਚ ਹੀ ਗਲਤਾਨ ਤੇ ਮਸਤ ਹਾਂ। ਗੁਰਬਾਣੀ ਸਾਡੀ ਇਸ ਅਨੇਕਤਾ ਦੂਜੇ ਪਾਅ ਵਾਲੀ ਬਿਰਤੀ ਨੂੰ ਏਕਤਾ ਇੱਕ ਓਅੰਕਾਰ ਸਤਨਾਮ ਵੱਲ ਪ੍ਰੇਰਦੀ ਹੈ, ਪਰ ਅਲਪਗ ਬੁੱਧੀ ਦੇ ਵਿਤਕਰੇ ਤੇ ਸਿਆਣਪਾਂ ਨਾਲ ਅਸੀਂ ਬਾਣੀ ਦੇ ਮਗਰ ਨਹੀਂ ਲੱਗਦੇ, ਬਲਕਿ ਬਾਣੀ ਨੂੰ ਆਪਣੀ ਰੰਗਤ ਚਾੜ ਕੇ ਆਪਣੀ ਹੋਮੇ ਵਿੜੀ ਅਲਪਗ ਬੁੱਧੀ ਦੇ ਭਰਮ ਭੁਲਾਵੇ ਦੁਆਰਾ ਹੀ ਅਰਥ ਕੱਢਦੇ ਹਾਂ ਤੇ ਆਪੋ ਆਪਣੇ ਫੋਕੇ ਦਿਮਾਗੀ ਗਿਆਨ ਨਾਲ ਬਾਣੀ ਦੇ ਅਰਥ ਤੇ ਵਖਿਆਨ ਕਰਦੇ ਹਾਂ। ਬਾਣੀ ਦੇ ਡੂੰਘੇ ਤੇ ਅੰਤਰੀਵ ਅਨੁਭਵੀ ਗਿਆਨ ਤੋਂ ਕੋਰੇ ਤੇ ਅਣਜਾਣ ਹੋਣ ਕਾਰਨ ਇਹਨਾਂ ਦੇ ਗੁੱਝੇ ਆਤਮਕ ਭਾਵਾਂ ਅਰਥਾਂ ਦਾ ਟਾਲ ਮਟੋਲੀ ਕਰ ਛੱਡਦੇ ਹਾਂ ਤੇ ਪੋਲੀ ਪਾਲੀ ਜਨਤਾ ਨੂੰ ਦਿਮਾਗੀ ਗਿਆਨ ਦੇ ਭਰਮ ਭੁਲਾਵੇ ਅਥਵਾ ਪੰਬਲ ਪੂਸਿਆਂ ਵਿੱਚ ਫਸਾਈ ਰੱਖਦੇ ਹਾਂ। ਇਹੋ ਕਾਰਨ ਹੈ ਕਿ ਅਸੀਂ ਗੁਰਬਾਣੀ ਦੇ ਆਤਮਕ ਚਾਨਣ ਜੀਵਨ ਸੇਧ ਤੇ ਅਗਵਾਈ ਤੋਂ ਵਾਂਝੇ ਜਾ ਰਹੇ ਹਾਂ ਤੇ ਸਾਡਾ ਅਮੋਲਕ ਜੀਵਨ ਮਾਇਕੀ ਭਰਮ ਭੁਲੇਖਿਆਂ ਨਾਲ ਕੂੜੀਆਂ ਤੇ ਓਛੀਆਂ ਗੱਲਾਂ ਵਿੱਚ ਹੀ ਫਸਿਆ ਰਹਿੰਦਾ ਹੈ। ਹੇਠਲਾ ਬਿਓਰਾ ਸਾਨੂੰ ਆਪਣੇ ਅਗਲੇਰੇ ਧਾਰਮਿਕ ਜੀਵਨ ਨੂੰ ਸਹੀ ਤੇ ਉਚੇਰੀ ਸੇਧ ਦੇ ਕੇ ਕੋਖਣ ਅਤੇ ਸੁਧਾਰਨ ਲਈ ਲਾਭਦਾਇਕ ਅਤੇ ਸਹਾਈ ਹੋ ਸਕਦਾ ਹੈ। ਸੋ ਇੱਥੇ ਇੱਕ ਬਿਓਰਾ ਦਿੱਤਾ ਗਿਆ ਹੈ ਜਿਸ ਦੁਆਰਾ ਅਸੀਂ ਆਪਣੇ ਮਨ ਦੀਆਂ ਕਮਜ਼ੋਰੀਆਂ ਨੂੰ ਫੜ ਸਕਦੇ ਹਾਂ। ਇੱਕ ਪਾਸੇ ਤਾਂ ਇਹ ਦਰਸਾਇਆ ਗਿਆ ਹੈ ਕਿ ਗੁਰਬਾਣੀ ਕੀ ਕਹਿੰਦੀ ਹੈ ਤੇ ਦੂਜੇ ਪਾਸੇ ਅਸੀਂ ਕੀ ਕਰਦੇ ਹਾਂ। ਅੰਤਰ ਆਤਮਿਆਂ ਅਨੁਭਵੀ ਮੰਡਲ ਦਾ ਜ਼ਿਕਰ ਬਿਆਨ ਗਿਆਨ ਤੇ ਟੋਹ ਗੁਰਬਾਣੀ ਵਿੱਚ ਸ਼ਬਦ ਨਾਮ ਅੰਮ੍ਰਿਤ ਹਰ ਜਲ ਪਿਰਮ ਪਿਆਲਾ ਆਤਮ ਪ੍ਰਕਾਸ਼ ਮਹਾਰਸ ਰੁਣ ਚੁਣ ਅਸਚਰਜ ਬਿਸਮਾਦ ਅਲਮਸਤ ਮਤਵਾਰਾ ਆਦਿ ਸ਼ਬਦਾਂ ਦੁਆਰਾ ਸਪਸ਼ਟ ਤੌਰ ਤੇ ਦਿੱਤੀ ਗਈ ਹੈ। ਪਰ ਇਹ ਅਨੁਭਵੀ ਆਤਮਕ ਮੰਡਲ ਸਾਡੀ ਦ੍ਰਿਸ਼ਟੀ ਤੇ ਬੁੱਧੀ ਦੀ ਪਕੜ ਤੋਂ ਪਰੇ ਹੋਣ ਕਾਰਨ ਇਸ ਉੱਤੇ ਸਾਡਾ ਨਿਸ਼ਚਾ ਹੀ ਨਹੀਂ ਆਉਂਦਾ, ਜਾਂ ਉਹ ਪ੍ਰਜਾ ਤੇ ਨਾ ਦਿਲਚਸਪੀ ਵਾਲਾ ਹੈ ਤੇ ਇਸ ਦੇ ਲਈ ਉਦਮ ਕਰਨ ਦੀ ਲੋੜ ਹੀ ਨਹੀਂ ਪਾਸਦੀ। ਗੁਰਬਾਣੀ ਦਾ ਉਦੇਸ਼ ਹੈ ਕਿ ਇਹ ਆਤਮਕ ਗਿਆਨ ਅੰਤਰ ਆਤਮੇ ਅਨੁਭਵ ਦੁਆਰਾ ਹੀ ਪ੍ਰਕਾਸ਼ ਹੁੰਦਾ ਹੈ, ਜਿਸ ਵਿੱਚ ਇੱਕੋ ਇੱਕ ਓਂਕਾਰ ਦੀ ਸ਼ਰਧਾ ਭਾਵਨੀ ਹੈ ਜੋ ਕਿ ਪ੍ਰੇਮ ਸਵੈਪਨਾ ਨਾਲ ਪਲਦੀ ਹੈ। ਪਰ ਸਾਡੀ ਦਸ਼ਾ ਬਾਰਮੁਖੀ ਤ੍ਰੈਗੁਣੀ ਦਿਮਾਗੀ ਗਿਆਨ ਸੁਣਿਆ ਸੁਣਾਇਆ ਸਿੱਖਿਆ ਸਿਖਾਇਆ ਸਮਝਿਆ ਸਮਝਾਇਆ ਜਾਂਦਾ ਹੈ ਜੋ ਕਿ ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਗਿਆਨ ਭਿੰਨ ਭਿੰਨ ਖਿਆਲਾਂ ਅਤੇ ਨਿਸ਼ਚਿਆਂ ਵਾਲਾ ਹੋਣ ਕਾਰਨ ਵਾਦ ਵਿਵਾਦ ਵੈਰ ਵਿਰੋਧ ਤਵਸਬ ਨਫ਼ਰਤ ਲੜਾਈਆਂ ਅਤੇ ਝਗੜਿਆਂ ਦਾ ਕਾਰਨ ਬਣਦਾ ਹੈ। ਗੁਰਬਾਣੀ ਅਨੁਸਾਰ ਇਹ ਆਤਮਕ ਅਵਸਥਾ ਸਿਰਫ ਮਿਲਸਾਤ ਸੰਗਤ ਭੱਜ ਕੇਵਲ ਨਾਮ ਦੇ ਤਾਕੀ ਦੀ ਹੁਕਮ ਅਨੁਸਾਰ ਯਾਨੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਅਭਿਆਸ ਕਮਾਈ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਪਰ ਅਸੀਂ ਸਿਮਰਨ ਨੂੰ ਚੰਗੀ ਤਰ੍ਹਾਂ ਭੁਲਾ ਛੱਡਿਆ ਹੈ ਤੇ ਨਾਮ ਅਭਿਆਸ ਕਮਾਈ ਸਾਨੂੰ ਵਾਧੂ ਜਾਂ ਬੇਲੋੜੀ ਪਾਸਦੀ ਹੈ। ਗੁਰਬਾਣੀ ਦਾ ਉਪਦੇਸ਼ ਹੈ, ਨਾਮ ਬਿਨਾਂ ਸਭ ਕੂੜ ਗਾਲੀ ਓਛੀਆਂ, ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚੱਖਣਾ ਚਾਕ। ਪਰ ਅਸੀਂ ਲੇਖੇ ਵਾਲੀ ਇੱਕ ਗੱਲ ਨਾਮ ਸਿਮਰਨ ਨੂੰ ਭੁਲਾ ਕੇ ਕੂੜੀਆਂ ਤੇ ਓਛੀਆਂ ਗੱਲਾਂ ਚੱਖਣਾ ਝਾਖ ਵਿੱਚ ਹੀ ਗਲਤਾਨ ਰਹਿੰਦੇ ਹਾਂ। ਧਿਆਨ ਦੇਣਾ ਜੀ ਸਾਡੀ ਹਾਲਤ, ਕਿ ਅਸੀਂ ਲੇਖੇ ਵਾਲੀ ਇੱਕ ਗੱਲ ਯਾਨੀ ਨਾਮ ਸਿਮਰਨ ਨੂੰ ਭੁਲਾ ਕੇ ਕੂੜੀਆਂ ਤੇ ਓਛੀਆਂ ਗੱਲਾਂ ਚੱਖਣਾ ਝਾਖ ਵਿੱਚ ਹੀ ਗਲਤਾਨ ਰਹਿੰਦੇ ਹਾਂ। ਗੁਰਬਾਣੀ ਦਾ ਉਪਦੇਸ਼ ਹੈ, ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਅਰਜਾਰੀ। ਪਰ ਅਸੀਂ ਨਾਮਹੀਨ ਸਿਮਰਨਹੀਨ ਦੂਜੇ ਭਾਵ ਦੇ ਜ਼ਹਿਰ ਨਾਲ ਲੱਥ ਪਥ ਜੀਵਨ ਸਰਬ ਦੀ ਨਿਆਈ ਬਿਤਾ ਰਹੇ। ਗੁਰਬਾਣੀ ਵਿੱਚ ਲਿਖਿਆ ਹੈ, ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਸੋ ਜੋ ਮਾਣਕ ਮੋਤੀ ਨਾਮ ਗੁਰਬਾਣੀ ਵਿੱਚ ਦਰਸਾਏ ਹਨ, ਅਸੀਂ ਉਹਨਾਂ ਨੂੰ ਕੋਡਿਆਂ ਤੋਂ ਵੀ ਸਸਤੇ ਕਰ ਦਿੱਤਾ ਹੈ, ਕੋਡਿਆਂ ਤੋਂ ਵੀ ਸਸਤੇ, ਤੇ ਆਪਣੀ ਅਗਿਆਨਤਾ ਵਿੱਚ ਰਸਮੀ ਤੌਰ ਤੇ ਇਸ ਦੇ ਉੱਪਰ ਦੀ ਲੰਘ ਰਹੇ ਹਾਂ। ਗੁਰਬਾਣੀ ਦਾ ਉਪਦੇਸ਼ ਹੈ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਅਸੀਂ ਬਾਣੀ ਦੀ ਸੇਵਾ ਵੀ ਕਰਦੇ ਹਾਂ, ਇਸ ਨੂੰ ਪੂਜਦੇ ਵੀ ਹਾਂ, ਪਾਠ ਵੀ ਕਰਦੇ ਹਾਂ, ਇਸ ਦਾ ਵਖਿਆਨ ਵੀ ਕਰਦੇ ਹਾਂ, ਗੁਰਬਾਣੀ ਦਾ ਕੀਰਤਨ ਵੀ ਬਹੁਤ ਕਰਦੇ ਹਾਂ, ਪਰ ਬਾਣੀ ਦੇ ਉਪਦੇਸ਼ਾਂ ਨੂੰ ਕਮਾਉਣ ਵੱਲ ਧਿਆਨ ਨਹੀਂ ਦਿੰਦੇ, ਕਮਾਉਂਦੇ ਨਹੀਂ ਜੀਵਨ ਵਿੱਚ, ਇਸ ਲਈ ਪਰ ਤਖ ਗੁਰੂ ਨਿਸਤਾਰੇ ਤੋਂ ਵਾਂਝੇ ਜਾ ਰਹੇ ਹਾਂ। ਗੁਰਬਾਣੀ ਦਾ ਉਪਦੇਸ਼, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਪਰ ਸਾਡੀ ਸੇਵਾ ਦੇ ਪਿੱਛੇ ਕੋਈ ਨਿੱਜੀ ਸਵਾਰਥ ਜਾਂ ਮਾਇਕੀ ਗਰਜ਼ ਜਾਂ ਫਿਰ ਹੋਮੇ ਹੁੰਦੀ ਹੈ। ਗੁਰਬਾਣੀ ਦਾ ਉਪਦੇਸ਼, ਬਹਿ ਖਰੀਦ ਕਿਆ ਕਰੇ ਚਤਰਾਈ, ਇਹ ਜੀਓ ਪਿੰਡ ਸਭ ਥਾਰੇ। ਪਰ ਅਸੀਂ ਮਾਇਆ ਦੇ ਹੀ ਬਹਿ ਖਰੀਦ ਗੋਲੇ ਬਣੇ ਹੋਏ ਹਾਂ ਤੇ ਆਪਣੀ ਚਤਰਾਈਆਂ ਨਾਲ ਮੈਂ ਮੇਰੀ ਦੀ ਸੇਵਾ ਵਿੱਚ ਗਲਤਾਨ ਹਾਂ। ਗੁਰਬਾਣੀ ਦਾ ਉਪਦੇਸ਼, ਆਪ ਗਵਾ ਕੇ ਬੇਖਰੀਦ ਗੋਲਾ ਬਣਨਾ ਹੈ, ਪਰ ਅਸੀਂ ਆਪਣੀ ਸੇਵਾ ਦਾ ਮੁੱਲ ਲੈਂਦੇ ਹਾਂ। ਧਰਮ ਅਸਥਾਨਾਂ ਵਿੱਚ ਸਾਰੇ ਸੇਵਾਦਾਰ ਤਨਖਾਹਦਾਰ ਹਨ, ਰਾਗੀ ਤੇ ਕਥਾਕਾਰ ਬਹੁਤ ਮਹਿੰਗੇ ਮੁੱਲ ਬਾਣੀ ਵੇਚਦੇ ਹਨ। ਪਿਛਲੇ ਸਮੇਂ ਵਿੱਚ ਜੀਵਨ ਵਾਲੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖ ਧਰਮ ਅਸਥਾਨਾਂ ਦੇ ਮੁਖੀ ਜਾਂ ਸੇਵਾਦਾਰ ਹੁੰਦੇ ਸਨ। ਅੱਜ ਕੱਲ੍ਹ ਧਰਮ ਅਸਥਾਨਾਂ ਦੇ ਮੁਖੀ ਵੋਟਾਂ ਦੁਆਰਾ ਚੁਣੇ ਜਾਂਦੇ ਹਨ। ਇਸ ਤਰ੍ਹਾਂ ਦੀ ਚੋਣ ਨਾਲ ਭ੍ਰਿਸ਼ਟਾਚਾਰ, ਈਰਖਾ, ਦੁਐਤ, ਵੈਰ ਵਿਰੋਧ, ਖੁਦਗਰਜ਼ੀ, ਝਗੜੇ, ਲੜਾਈਆਂ ਵਧਦੇ ਹਨ ਤੇ ਹੋਮੇ ਦਾ ਬੋਲਬਾਲਾ ਤੇ ਕੁਰਸੀ ਦਾ ਰੋਲਾ ਹੈ। ਪਿਛਲੇ ਸਮੇਂ ਵਿੱਚ ਧਰਮ ਅਸਥਾਨ ਟਾਵੇਂ ਟਾਵੇਂ ਹੁੰਦੇ ਸਨ, ਬਹੁਤ ਥੋੜ੍ਹੇ ਥੋੜ੍ਹੇ, ਪਰ ਉਹਨਾਂ ਵਿੱਚ ਪ੍ਰੇਮ ਸਵੈਪਨਾ, ਸੇਵਾ ਭਾਵ ਤੇ ਆਤਮਕ ਰਸ ਦਾ ਉੱਚਾ ਸੁੱਚਾ ਸੋਹਣਾ ਇਲਾਹੀ ਮਾਹੌਲ ਹੁੰਦਾ ਸੀ, ਜਿੱਥੇ ਜਾ ਕੇ ਮਨ ਨੂੰ ਸ਼ਾਂਤੀ, ਪ੍ਰੀਤ, ਪ੍ਰੇਮ, ਸੇਵਾ ਦਾ ਚਾਓ ਪੁੱਜਦਾ ਸੀ। ਅੱਜ ਕੱਲ੍ਹ ਧਾਰਮਿਕ ਅਸਥਾਨ ਤੇ ਸੰਸਥਾਵਾਂ ਬਹੁਤ ਵੱਧ ਗਏ ਹਨ, ਪਰ ਇਹਨਾਂ ਵਿੱਚ ਆਤਮਕ ਮਾਹੌਲ, ਸ਼ਾਂਤੀ, ਜੀਵਨ ਰੋਂ, ਪ੍ਰੇਮ ਤੇ ਸਵੈ ਸੇਵਾ ਭਾਵਨੀ ਕਿਤੇ ਕਿਤੇ ਓਪਰੀ ਜਿਹੀ ਨਜ਼ਰ ਆਉਂਦੀ ਹੈ। ਪੁਰਾਣੇ ਸਮੇਂ ਵਿੱਚ ਧਰਮ ਅਸਥਾਨ ਕੱਚੇ ਹੁੰਦੇ ਸਨ, ਸਿੱਖ ਪੱਕੇ ਹੁੰਦੇ ਸਨ, ਪਰ ਹੁਣ ਧਰਮ ਅਸਥਾਨ ਪੱਕੇ ਹੋ ਗਏ ਹਨ ਤੇ ਸਿੱਖ ਕੱਚੇ। ਪਿਛਲੇ ਜ਼ਮਾਨੇ ਵਿੱਚ ਸਹਿਯੋਗਤਾ ਹੁੰਦੀ ਸੀ, ਭਾਵੇਂ ਗਿਣਤੀ ਘੱਟ ਸੀ। ਪਰ ਅੱਜ ਕੱਲ੍ਹ ਗਿਣਤੀ ਬਹੁਤ ਵੱਧ ਗਈ ਹੈ, ਪਰ ਸਹਿਯੋਗਤਾ ਕੁਆਲਿਟੀ ਘੱਟ ਗਈ ਹੈ। ਗੁਰਬਾਣੀ ਦਾ ਉਪਦੇਸ਼ ਹੈ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇ ਵੱਲਣਾ। ਪਰ ਪੱਛਮੀ ਸੱਭਿਆਚਾਰ ਦੀ ਅੰਨੇ ਵਾਂ ਨਕਲ ਕਰਕੇ ਫੈਸ਼ਨ ਤੇ ਲੋੜਾਂ ਵਧਾ ਕੇ ਅਜਾਈਂ ਰੁਝੇਵੇਂ ਇੰਨੇ ਵਧਾ ਲਏ ਹਨ ਕਿ ਸਾਧ ਸੰਗਤ ਤੇ ਨਾਮ ਸਿਮਰਨ ਵੱਲ ਧਿਆਨ ਦੇਣ ਦੀ ਫੁਰਸਤ ਜਾਂ ਲੋੜ ਹੀ ਨਹੀਂ, ਤੇ ਅਵਰ ਕਾਜ ਵਿੱਚ ਹੀ ਗਲਤਾਨ ਹੋ ਕੇ ਮਾਇਆ ਦਾ ਹੀ ਰੂਪ ਹੋ ਗਏ ਹਾਂ। ਸਾਡੇ ਜੀਵਨ ਦੇ ਸਾਰੇ ਪੱਖ ਗੁਰਬਾਣੀ ਦੇ ਆਦੇਸ਼, ਪ੍ਰੀਤ, ਪ੍ਰੇਮ, ਸੇਵਾ, ਨਾਮ, ਹੁਕਮ ਦੇ ਤੁਰੇ ਉਦਾਲੇ ਘੁੰਮਣੇ ਚਾਹੀਦੇ ਹਨ। ਇਹ ਹੋਣਾ ਚਾਹੀਦਾ ਸਾਡਾ ਜੀਵਨ। ਪਰ ਅਸੀਂ ਗੁਰਬਾਣੀ ਨੂੰ ਨਿੱਜੀ ਸਵਾਰਥ ਜਾਂ ਮਾਇਕੀ ਗਰਜ਼ ਲਈ ਵਰਦੇ ਹਾਂ, ਅਤੇ ਬਾਣੀ ਨੂੰ ਆਪਣੀ ਅਲਪਗ ਬੁੱਧੀ ਦੀ ਰੰਗਤ ਚਾੜ ਕੇ ਮਨ ਦੀ ਮਤ ਮਗਰ ਲਾਉਂਦੇ ਹਾਂ। ਅਸੀਂ ਬਾਣੀ ਦੇ ਮਗਰ ਨਹੀਂ ਚੱਲਦੇ, ਬਾਣੀ ਨੂੰ ਆਪਣੀ ਮਨ ਦੀ ਮਤ ਮਗਰ ਲਾਉਂਦੇ ਹਾਂ। ਇਸ ਤਰ੍ਹਾਂ ਬਾਣੀ ਦੇ ਅੰਤਰੀਵ ਆਸ਼ੇ ਤੋਂ ਦੁਰੇੜੇ ਜਾ ਰਹੇ ਹਾਂ। ਪ੍ਰੀਤ, ਪ੍ਰੇਮ, ਪਿਆਰ ਹੀ ਜੀਵਨ ਰਹੁ ਹੈ, ਨਾਮ ਹੈ, ਹੁਕਮ ਹੈ, ਗੁਰਬਾਣੀ ਦਾ ਉਪਦੇਸ਼ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਪਰ ਅੱਜ ਕੱਲ੍ਹ ਦੁਨੀਆਂ ਵਿੱਚ ਆਤਮਕ ਪਿਆਰ ਪਾਉਣੀ ਜਾਂ ਪ੍ਰੇਮ ਸਵੈਪਨਾ ਦਾ ਕਾਲ ਪਿਆ ਹੋਇਆ ਹੈ। ਜੇ ਕਿਤੇ ਪਿਆਰ ਦੀ ਝਲਕ ਨਜ਼ਰ ਆਉਂਦੀ ਹੈ ਤਾਂ ਉਸ ਦੇ ਪਿੱਛੇ ਵੀ ਗਰਜ਼ ਹੈ ਜਾਂ ਮੋਹ ਦੀ ਅੰਸ਼ ਹੁੰਦੀ ਹੈ। ਗੁਰਬਾਣੀ ਵਿੱਚ ਜਿਹੜਾ ਆਤਮਕ ਤੱਤ ਗਿਆਨ ਦਰਸਾਇਆ ਗਿਆ ਹੈ, ਗੁਰਬਾਣੀ ਅਨੁਸਾਰ ਇਹ ਤਾਂ ਅਨੁਭਵੀ ਤਜਰਬਾ ਹੈ, ਜੀਵਨ ਰੂਪ ਹੈ, ਤੇ ਇਸ ਦਾ ਪ੍ਰਚਾਰ ਵੀ ਅਨੁਭਵੀ ਖੇਲ ਹੈ, ਅਬੋਲ ਹੈ, ਚੁੱਪ ਚੁਪੋਲਾ ਹੈ। ਇਸ ਦਾ ਪ੍ਰਚਾਰ ਚੁੱਪ ਪ੍ਰੀਤ ਹੈ ਤੇ ਪ੍ਰਕਾਸ਼ਮਈ ਹੈ, ਇੱਕੋ ਇੱਕ ਓਂਕਾਰ ਦੇ ਨਿਸ਼ਚੇ ਦੀ ਬੁਨਿਆਦ ਤੇ ਨਿਰਭਰ ਹੈ। ਪਰ ਸਾਡਾ ਧਰਮ ਪ੍ਰਚਾਰ ਨਿਰਾ ਪੁਰਾ ਦਿਮਾਗੀ ਗਿਆਨ ਦੇ ਭਿੰਨ ਭਿੰਨ ਖਿਆਲਾਂ, ਨਿਸ਼ਚਿਆਂ ਤੇ ਫਿਲਾਸਫੀਆਂ ਤੇ ਆਧਾਰਿਤ ਹੈ, ਜਿਸ ਕਾਰਨ ਅਕਸਰ ਇਹਨਾਂ ਵਿੱਚ ਵੱਖਰੇਵੇਂ ਦੀ ਵਜ੍ਹਾ ਨਾਲ ਧਰਮ ਦੇ ਨਾਂ ਤੇ ਵਾਦ ਵਿਵਾਦ, ਰਾਮ ਰੋਲਾ ਤੇ ਝਗੜਾ ਪੈਦਾ ਹੁੰਦੇ ਹਨ। ਇਹ ਆਤਮਕ ਖੇਲ ਗੁਰਪ੍ਰਸਾਦ ਨਾਲ ਅਨੁਭਵ ਦੁਆਰਾ ਹੀ ਬੁੱਝੀ ਸੀਜੀ ਚੀਨੀ ਪਹਿਚਾਣੀ ਜਾ ਸਕਦੀ ਹੈ ਗੁਰਬਾਣੀ ਅਨੁਸਾਰ। ਪਰ ਅਸੀਂ ਇਹਨਾਂ ਗੁੱਝੇ ਭੇਦਾਂ ਵਾਲੇ ਸ਼ਬਦਾਂ ਦਾ ਐਵੇਂ ਉਪਰੇ ਦਿਮਾਗੀ ਗਿਆਨ ਨਾਲ ਅਖਰੀ ਅਰਥ ਕਰਕੇ ਟਾਲ ਮਟੋਲ ਕਰ ਛੱਡਦੇ ਹਾਂ। ਗੁਰਬਾਣੀ ਅਨੁਸਾਰ ਤਾਂ ਸਾਡੇ ਮਿਸ਼ਨਰੀ ਸਕੂਲ, ਇਹ ਕਾਲਜ ਆਤਮਕ ਅਨੁਭਵੀ ਵਿਦਿਆ ਦੇ ਸਹੀ ਆਸ਼ਰਮ ਹੋਣੇ ਚਾਹੀਦੇ ਹਨ, ਜਿੱਥੇ ਨਾਮ ਅਭਿਆਸ ਕਮਾਈ ਵਾਲੇ, ਜੀਵਨ ਵਾਲੇ, ਗੁਰਮੁਖ ਪਿਆਰੇ ਮੁਖੀ ਹੋਣੇ ਚਾਹੀਦੇ ਹਨ। ਇਹਨਾਂ ਲਈ ਵਿਦਿਅਕ ਡਿਗਰੀਆਂ ਲਾਜ਼ਮੀ ਨਹੀਂ, ਜ਼ਰੂਰੀ ਨਹੀਂ ਕਿ ਉਹਨਾਂ ਕੋਲ ਡਿਗਰੀਆਂ ਹੋਣੀਆਂ ਨਾ, ਪਰ ਇੱਕ ਗੱਲ ਜ਼ਰੂਰੀ ਹੈ ਕਿ ਇਹਨਾਂ ਦੇ ਮੁਖੀ ਗੁਰਮੁਖ ਪਿਆਰੇ ਹੋਣੇ ਚਾਹੀਦੇ ਹਨ। ਪਰ ਸਾਡੀਆਂ ਧਾਰਮਿਕ ਸੰਸਥਾਵਾਂ ਵਿੱਚ ਦਿਮਾਗੀ ਗਿਆਨ, ਕਰਮ ਕਾਂਡੀ, ਧਾਰਮਿਕ ਫਿਲਾਸਫੀਆਂ ਅਤੇ ਇਤਿਹਾਸ ਹੀ ਪੜ੍ਹਾਏ ਜਾਂਦੇ ਹਨ। ਗੁਰਬਾਣੀ ਅਨੁਸਾਰ ਜੀਵਨ ਵਾਲੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ, ਸਾਧ ਸੰਗਤ ਦੇ ਮੇਲੇ ਅਤੇ ਛੋਹ ਨਾਲ ਉਚੇਰੇ ਆਤਮਕ ਗਿਆਨ ਦਾ ਅਨੁਭਵ ਹੋ ਸਕਦਾ ਹੈ। ਪਰ ਅਸੀਂ ਇਸ ਆਤਮਕ ਤੱਤ ਗਿਆਨ ਨੂੰ ਦਿਮਾਗੀ ਵਿਸ਼ਾ ਹੀ ਬਣਾ ਛੱਡਿਆ ਹੈ, ਅਤੇ ਇਸ ਦਾ ਉਪਰੇ ਜੇ ਦਿਮਾਗੀ ਗਿਆਨ ਨਾਲ ਪ੍ਰਚਾਰ ਕਰਕੇ ਟਾਲ ਮਟੋਲਾ ਕਰ ਛੱਡਦੇ ਹਾਂ। ਨਿਰਾ ਅਨੁਭਵ ਵੀ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਨਹੀਂ ਆਉਂਦਾ, ਬਲਕਿ ਇਹੋ ਜੀ ਸਾਧ ਸੰਗਤ, ਉੱਚੀ ਸੁੱਚੀ ਜੀਵਨ ਵਾਲੀ ਸਾਧ ਸੰਗਤ ਵਿੱਚੋਂ ਅੰਤਰਮੁਖੀ ਅਨੁਭਵੀ ਆਤਮਕ ਗਿਆਨ ਦੇ ਪ੍ਰਚਾਰਕ ਵੀ ਪੈਦਾ ਹੋ ਸਕਦੇ ਹਨ। ਪਰ ਸਾਡੀਆਂ ਅਜੋਕੀਆਂ ਧਾਰਮਿਕ ਸੰਸਥਾਵਾਂ ਵਿੱਚੋਂ ਦਿਮਾਗੀ ਗਿਆਨੀ ਅਤੇ ਫਿਲਾਸਫਰ ਹੀ ਉਪਜਦੇ ਹਨ ਜੋ ਅੰਤਰੀਵ ਆਤਮਕ ਅਨੁਭਵੀ ਗਿਆਨ ਤੋਂ ਸੱਖਣੇ ਹੁੰਦੇ ਹਨ। ਅਨੁਭਵੀ ਅੰਤਰੀਵ ਤੱਤ ਗਿਆਨ ਤੋਂ ਬਗੈਰ ਗੁਰਬਾਣੀ ਦੀ ਪੂਰੀ ਅਤੇ ਸਹੀ ਆਤਮਕ ਸੋਝੀ ਨਹੀਂ ਹੋ ਸਕਦੀ ਅਤੇ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਪਰ ਅਸੀਂ ਗੁਰਬਾਣੀ ਦੇ ਬਾਰਮੁਖੀ ਦਿਮਾਗੀ ਪਾਠ, ਗਾਇਣ ਅਤੇ ਗਿਆਨ ਨਾਲ ਹੀ ਪੂਰਨ ਤੌਰ 'ਤੇ ਸੰਤੁਸ਼ਟ ਹਾਂ ਅਤੇ ਆਪੋ ਭਲੇ ਭਲੇਰੇ ਬਣੇ ਫਿਰਦੇ ਹਾਂ। ਇਸੇ ਕਰਕੇ ਸਾਡੇ ਆਪਣੇ ਅਤੇ ਸਰੋਤਿਆਂ ਦੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਗੁਰਬਾਣੀ ਅਨੁਸਾਰ ਤਾਂ ਗੁਰੂ ਦੀ ਮਤ ਯਾਨੀ ਗੁਰਮਤ ਇੱਕ ਹੈ ਜੋ ਗੁਰਬਾਣੀ ਵਿੱਚ ਸਪਸ਼ਟ ਕੀਤੀ ਗਈ ਹੈ। ਪਰ ਅਸੀਂ ਆਪੋ ਆਪਣੀ ਬੁੱਧੀ ਅਨੁਸਾਰ ਭਿੰਨ ਭਿੰਨ ਧਾਰਮਿਕ ਮਰਿਆਦਾ ਦਾ ਪ੍ਰਚਾਰ ਕਰਦੇ ਹਾਂ ਅਤੇ ਅਸਲੀ ਅਨੁਭਵੀ ਆਤਮਕ ਗੁਰਮਤ ਤੋਂ ਦੁਰੇੜੇ ਜਾ ਰਹੇ ਹਾਂ। ਗੁਰਬਾਣੀ ਦਾ ਉਪਦੇਸ਼ ਹੈ, ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਨਹੀਂ ਸੁਖ ਹੋਏ। ਪਰ ਅਸੀਂ ਅਨੇਕ ਚਿੰਤਨ ਵਿੱਚ ਦੁਖੀ ਹੋ ਰਹੇ ਹਾਂ, ਇੱਕ ਚਿੰਤਨ ਦਾ ਸਾਨੂੰ ਖਿਆਲ ਹੀ ਨਹੀਂ, ਨਾ ਹੀ ਲੋੜ ਪਾਸਦੀ। ਇਹ ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ 'ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਸਾਨੂੰ ਪ੍ਰੇਮ ਪਦਾਰਥ ਬਖਸ਼ਿਆ ਹੈ। ਪਰ ਇਸ ਇਲਾਹੀ ਪ੍ਰੇਮ ਪਦਾਰਥ ਦੀ ਕਦਰ ਕੀਮਤ ਪਾਉਣ ਦੀ ਬਜਾਏ ਅਸੀਂ ਗੁਰਬਾਣੀ ਨੂੰ ਸਰੇਆਮ ਵੇਚ ਕੇ ਇਲਾਹੀ ਪ੍ਰੇਮ ਬਖਸ਼ਿਸ਼ ਦੀ ਹੱਤਕ ਕਰਦੇ ਹਾਂ। ਗੁਰਬਾਣੀ ਦਾ ਉਪਦੇਸ਼ ਹੈ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਏ ਗਵਾਓ। ਪਰ ਅਸੀਂ ਇਸ ਮਾਨਸ ਜਨਮ ਨੂੰ ਪੰਜਾਂ ਦੀ ਗੁਲਾਮੀ, ਕਾਮ ਕ੍ਰੋਧ ਲੋਮੋ ਹੰਕਾਰ ਦੀ ਗੁਲਾਮੀ ਵਿੱਚ ਅਜਾਈ ਗਵਾ ਰਹੇ ਹਾਂ, ਤੇ ਇਸ ਅਮੋਲਕ ਜੀਵਨ ਦੀ ਕਦਰ ਕੀਮਤ ਦੀ ਸਾਨੂੰ ਸੋਝੀ ਨਹੀਂ। ਗੁਰਬਾਣੀ ਦਾ ਉਪਦੇਸ਼ ਹੈ, ਰੋਸ ਨਾ ਕਾਉ ਸੰਗ ਕਰੋ ਆਪਣ ਨਾ ਵਿਚਾਰ। ਪਰ ਅਸੀਂ ਦਿਨ ਰਾਤ ਲੋਕਾਂ ਨਾਲ ਸਿਰਫ ਰੋਸ ਹੀ ਨਹੀਂ ਕਰਦੇ, ਬਲਕਿ ਬੇਅੰਤ ਰੋਸੇ, ਗਿਲੇ, ਸ਼ਿਕਾਇਤਾਂ, ਈਰਖਾ ਦੁਆਇਤ ਦੀਆਂ ਭਾਵਨਾਵਾਂ ਮਨ ਵਿੱਚ ਕੋਟ ਕੋਟ ਕੇ ਉਹਨਾਂ ਦੀਆਂ ਮਿਸਲਾਂ ਬਣਾਈ ਬੈਠੇ ਹਾਂ, ਤੇ ਇਹਨਾਂ ਰੋਸੇ ਦੀਆਂ ਗੰਢਾਂ ਨਿਤ ਹੋਰ ਪੀਂਡੀਆਂ ਕਰੀ ਜਾਂਦੇ ਹਾਂ। ਇਸ ਤਰ੍ਹਾਂ ਆਪਣੇ ਮਨ ਉੱਤੇ ਗੂੜੀ ਮੈਲ ਦਾ ਲੇਪ ਚਾੜ ਰਹੇ ਹਾਂ, ਜਿਸ ਕਾਰਨ ਸਾਡਾ ਮਨ ਉਚੇਰੀ ਆਤਮਕ ਸਿੱਖਿਆ ਤੇ ਭਾਵਨਾ ਨੂੰ ਪਕੜਨ ਤੋਂ ਅਸਮਰਥ ਹੈ। ਸਾਡਾ ਬਾਰਮੁਖੀ ਦਿਮਾਗੀ ਧਰਮ ਪ੍ਰਚਾਰ ਵੀ ਅਧੂਰਾ, ਬੇਦਿਲਾ, ਓਪਰਾ ਜਿਹਾ ਹੋ ਰਿਹਾ ਹੈ, ਕਿਉਂਕਿ ਅਸੀਂ ਆਪਣੇ ਸਵਾਰਥੀ ਮਾਇਕੀ ਰੁਝੇਵਿਆਂ ਵਿੱਚ ਇਤਨੇ ਗਲਤਾਨ ਤੇ ਖੁੱਭੇ ਹੋਏ ਹਾਂ ਕਿ ਧਰਮ ਜਾਂ ਧਰਮ ਦੇ ਪ੍ਰਚਾਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ। ਜਦਕਿ ਸਾਰੇ ਧਰਮ ਤੇ ਧਰਮ ਅਸਥਾਨਾਂ ਵਿੱਚ ਇਤਨੀ ਗਿਲਾਨੀ ਆ ਗਈ ਹੈ ਕਿ ਜਿਵੇਂ ਥਾਨਿਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਏਵ ਜਗ ਵਾਲਾ ਸਾਨੂੰ ਵਾਲਾ ਹਾਲ ਹੋ ਗਿਆ ਹੈ। ਸੋ ਸਾਨੂੰ ਧਰਮ ਪ੍ਰਚਾਰ ਤੋਂ ਉਚੇਰੀ ਆਤਮਕ ਸਿਹਤ ਤੇ ਅਗਵਾਈ ਕਿੱਥੋਂ ਮਿਲ ਸਕਦੀ ਹੈ? ਪੱਛਮੀ ਦੇਸ਼ਾਂ ਵਿੱਚ ਈਸਾਈ ਧਰਮ ਦੇ ਪ੍ਰਚਾਰ ਲਈ ਬੜੇ ਵੱਡੇ ਤੇ ਮਜ਼ਬੂਤ ਸੰਗਠਨ ਬਣੇ ਹੋਏ ਹਨ। ਇਹਨਾਂ ਵਿੱਚੋਂ ਤਨੋਂ ਮਨੋਂ ਜ਼ੋਰਦਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਈਸਾਈ ਮਤ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲ ਗਿਆ ਹੈ। ਅੰਗਰੇਜ਼ੀ ਤੋਂ ਇਲਾਵਾ ਦੁਨੀਆਂ ਦੀਆਂ ਅਨੇਕ ਭਾਸ਼ਾਵਾਂ ਵਿੱਚ ਬਾਈਬਲ ਦੇ ਬੇਅੰਤ ਅਨੁਵਾਦ ਹੋ ਗਏ ਹਨ। ਇਸ ਤੋਂ ਇਲਾਵਾ ਈਸਾਈ ਮਤ ਦੇ ਵਿਕਾਸ ਲਈ ਅਨੇਕਾਂ ਕਿਤਾਬਾਂ, ਪਰਚੇ ਤੇ ਲੇਖ ਲਿਖੇ ਜਾਂਦੇ ਹਨ, ਜੋ ਕਿ ਘਰ ਘਰ ਜਾ ਕੇ ਹਵਾਈ ਜਹਾਜ਼ਾਂ, ਰੇਲਾਂ, ਬੱਸਾਂ, ਹੋਟਲਾਂ, ਬਾਜ਼ਾਰਾਂ ਤੇ ਅੱਡਿਆਂ ਵਿੱਚ ਮੁਫਤ ਵੰਡੇ ਜਾਂਦੇ ਹਨ। ਉਹਨਾਂ ਦੇ ਮੁਕਾਬਲੇ ਵਿੱਚ ਸਾਡੇ ਪ੍ਰਚਾਰ ਦਾ ਉਪਰਾਲਾ ਅਧੂਰਾ, ਬੇਦਿਲਾ, ਓਪਰਾ ਜਿਹਾ ਦਿਖਾਵਾ ਹੀ ਹੈ ਬਸ, ਅਤੇ ਇਹ ਆਟੇ ਵਿੱਚ ਲੂਣ ਦੇ ਬਰਾਬਰ ਹੈ। ਸਾਡੇ ਪ੍ਰਚਾਰ ਦਾ ਦਾਇਰਾ ਸਿਰਫ ਆਸਾਨੀ ਨਾਲ ਪਹੁੰਚਣ ਵਾਲੇ ਸ਼ਹਿਰਾਂ ਜਾਂ ਕਸਬਿਆਂ ਤਾਈਂ ਸੀਮਤ ਹੈ। ਦੂਰ ਦੁਰਾਡੇ ਪਿੰਡਾਂ ਵਿੱਚ ਜਿੱਥੇ ਪ੍ਰਚਾਰ ਦੀ ਅਤਿਅੰਤ ਲੋੜ ਹੈ, ਅਸੀਂ ਜਾਣ ਦੀ ਖੇਚਲ ਹੀ ਨਹੀਂ ਕਰਦੇ। ਇਸ ਦੇ ਨਤੀਜੇ ਵਜੋਂ ਸਾਡੀ ਜਿਹੜੀ ਪੇਂਡੂ ਵਸੋ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਗੁਰਬਾਣੀ ਤੇ ਗੁਰਸਿੱਖੀ ਤੋਂ ਦੁਰੇਡੇ ਜਾ ਰਹੀ ਹੈ, ਜਿਸ ਤੋਂ ਦੂਜੇ ਮਤਾਂ ਦੇ ਪ੍ਰਚਾਰਕ ਲਾਭ ਉਠਾ ਕੇ ਪਿੰਡਾਂ ਦੇ ਭੋਲੇ ਪਾਲੇ ਲੋਕਾਂ ਨੂੰ ਆਪਣੇ ਆਪਣੇ ਧਰਮ ਵੱਲ ਪ੍ਰੇਰ ਲੈਂਦੇ ਹਨ। ਇਸ ਅਣਗਹਿਲੀ ਤੋਂ ਅਸੀਂ ਕਿਸੇ ਬਹਾਨੇ ਨਾਲ ਬਰੀ ਨਹੀਂ ਹੋ ਸਕਦੇ। ਹਾਂਜੀ, ਅਸੀਂ ਵੀ ਦੋਸ਼ੀ ਹਾਂ। ਇਸ ਅਣਗਹਿਲੀ ਤੋਂ ਅਸੀਂ ਕਿਸੇ ਬਹਾਨੇ ਨਾਲ ਬਰੀ ਨਹੀਂ ਹੋ ਸਕਦੇ। ਦਿਮਾਗੀ ਪ੍ਰਚਾਰ ਦੇ ਦਰਜੇ ਤੇ ਵੀ ਅਸੀਂ ਈਸਾਈ ਤੇ ਹੋਰ ਮਤਾਂ ਦੇ ਪ੍ਰਚਾਰ ਦੀਆਂ ਪ੍ਰਣਾਲੀਆਂ ਦਾ ਅਧਿਐਨ ਕਰਕੇ ਆਪਣੇ ਪ੍ਰਚਾਰ ਲਈ ਅਗਵਾਈ ਤੇ ਸਹਾਇਤਾ ਲੈ ਸਕਦੇ ਹਾਂ। ਜਿਹੜਾ ਮਾੜਾ ਮੋਟਾ ਵਿਖਾਵੇ ਮਾਤਰ ਧਰਮ ਪ੍ਰਚਾਰ ਹੁੰਦਾ ਹੈ, ਉਸਦਾ ਵੀ ਕੋਈ ਖਾਸ ਅਸਰ ਨਹੀਂ ਹੁੰਦਾ ਪਾਸ, ਕਿਉਂਕਿ ਸਾਡੀ ਧਾਰਮਿਕ ਗਿਲਾਨੀ ਘਟਣ ਦੀ ਬਜਾਏ ਰੋਜ਼ ਬਰ ਰੋਜ਼ ਵਧਦੀ ਜਾ ਰਹੀ ਹੈ। ਜੋ ਅਸੀਂ ਕਹਿੰਦੇ ਹਾਂ ਉਹ ਕਮਾਉਂਦੇ ਨਹੀਂ। ਸਾਡੀ ਕਥਨੀ ਬਦਨੀ ਸਿਰਫ ਦਿਮਾਗੀ ਸ਼ੁਗਲ ਹੀ ਆਉਂਦਾ ਹੈ ਜਾਂ ਮਾਇਕੀ ਸਵਾਰਥ ਦੀ ਪੂਰਤੀ ਹੀ ਹੈ। ਇਹੋ ਜਿਹੇ ਪ੍ਰਚਾਰ ਦੇ ਪਿੱਛੇ ਅੰਤਰ ਆਤਮੇ ਯਾਨੀ ਨਾਮ ਦੀ ਦਾਮਨਕ ਸ਼ਕਤੀ ਨਹੀਂ ਆਉਂਦੀ, ਜਿਸ ਕਾਰਨ ਸਰੋਤਿਆਂ ਤੇ ਉਪਰਾ ਜਿਹਾ ਜਾਂ ਉੱਕਾ ਹੀ ਕੋਈ ਅਸਰ ਨਹੀਂ ਆਉਂਦਾ। ਗੁਰਬਾਣੀ ਵਿੱਚ ਐਸੀ ਅਵਸਥਾ ਦੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਅਵਰ ਉਪਦੇਸ਼ ਹੈ ਆਵ ਨਾ ਕਰੈ ਆਵਤ ਜਾਵਤ ਜਨਮੈ ਮਰੇ। ਕਬੀਰ, ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਨਾਨੀ ਰਾਖ ਤੇ ਖਾਇਆ ਕਰ ਕਾ ਖੇਤ। ਪੜ ਪੰਡਿਤ ਅਵਰਾ ਸਮਝਾਏ, ਕਰ ਜਲਤੇ ਕੀ ਖਬਰ ਨਾ ਪਾਏ। ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚਲੈ ਮਾਇਆ ਕਾ ਵਾਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋਸਾਰ। ਕਈ ਕਹਿੰਦੇ ਹਾਂ ਜੀ ਪੈਸਾ ਥੋੜਾ ਹੈ, ਪਰ ਇਹ ਮਾਇਆ ਦੀ ਥੋੜ ਦਾ ਬਹਾਨਾ ਨਿਰਮੂਲ ਹੈ, ਕਿਉਂਕਿ ਗੁਰੂ ਘਰ ਵਿੱਚ ਮਾਇਆ ਦੀ ਟੋਟ ਨਹੀਂ ਆ ਸਕਦੀ। ਸਾਡੇ ਹਿਰਦੇ ਅੰਦਰ ਸਿਰਫ ਧਰਮ ਪ੍ਰਚਾਰ ਦੀ ਸਹੀ ਤੇ ਉੱਚੀ ਸੁੱਚੀ ਲਗਨ ਜਾਂ ਤੜਪ ਤੇ ਆਪਾ ਵਾਰਨ ਦੀ ਭਾਵਨਾ ਦੀ ਹੀ ਲੋੜ ਹੈ। ਪਰ ਇਹ ਉੱਤਮ ਆਤਮਕ ਸੇਵਾ ਸਿਰਫ ਮਰਜੀਵੜੇ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਕਰ ਸਕਦੇ ਹਨ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾ, ਆਪ ਜਪੋ ਅਵਰਾ ਨਾਮ ਜਪਾਓ, ਸੇਵਾ ਕਰਤ ਹੋਏ ਨੇਕਾਮੀ ਤਿਸਕੋ ਹੋਤ ਪ੍ਰਾਪਤ ਸੁਣ। ਸਤਿਗੁਰ ਕੀ ਸੇਵਾ ਸਦਾ ਕਰ ਪਾਈ ਵਿੱਚੋਂ ਆਪ ਗਵਾਏ। ਗੁਰਬਾਣੀ ਦੀਆਂ ਅਨੇਕਾਂ ਪੰਕਤੀਆਂ ਆਤਮਕ ਮੰਡਲ ਦੇ ਕਿਸੇ ਤੱਤ ਰੂਪ ਇਲਾਈ ਅਵਸਥਾ ਦੀਆਂ ਪ੍ਰਤੀਕ ਹਨ ਤੇ ਸਾਨੂੰ ਉੱਚੇ ਸੁੱਚੇ ਆਤਮਕ ਜੀਵਨ ਵੱਲ ਪ੍ਰੇਰਦੀਆਂ ਹਨ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਥ ਤਤ ਕਢਈਆ, ਅੰਦਰ ਖੋਜੈ ਤਤ ਲਹਿ ਪਾਏ ਮੁਖ ਦੁਆਰ। ਕਹਿਤ ਕਬੀਰ ਨਵੇਂ ਕਰ ਮੂਸੈ ਦਸਵੇਂ ਤਤ ਸਮਾਈ, ਮਾਇਰੀ ਪੇਖ ਰਹੀ ਬਿਸਮਾਤ ਅਨਹਤ ਤੁਨੀ ਮੇਰਾ ਮਨ ਮੋਏ ਵਚ ਰਹਿ ਤਾਂ ਕੇ ਸਵਾਰ। ਗੁਰਬਾਣੀ ਵਿਚਾਰ ਲੇਖ ਨੰਬਰ 13 ਧਰਮ ਪ੍ਰਚਾਰ ਪਾਕ ਤੀਜਾ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਅਸੀਂ ਕਿਵੇਂ ਆਪ ਨਾਮ ਜਪ ਕੇ ਹੋਰਨਾਂ ਨੂੰ ਜਪਾ ਕੇ ਸਤਿਗੁਰ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹਾਂ, ਇਹ ਗੁਰਮੁਖ ਪਿਆਰਿਆਂ ਨੇ ਧਰਮ ਪ੍ਰਚਾਰ ਦੀ ਲੜੀ ਦੇ 9 ਲੇਖਾਂ ਵਿੱਚ ਖੋਲ੍ਹ ਕੇ ਦਰਸਾਇਆ ਗਿਆ ਹੈ। ਸਾਰੇ ਲਿਖਤਾਂ ਗੁਰਬਾਣੀ ਦੇ ਆਧਾਰ 'ਤੇ ਹਨ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।